Good morning. WTOR, Youngstown, Toronto, now begins a full day of broadcasting activities. WTOR is owned and operated by Virash Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
चल में छुप जाए आए हाय मेरी नजर से तुम देखो तो यार नजर वो आए भोली सी सूरत आंखों में मस्ती दूर खड़ी शर्माए आए हाय एक झलक दिखलाए कभी कभी आंचल में छुप जाए आए हाय मेरी नजर से तुम देखो तो यार नजर वो आए भोली सी सूरत आंखों में मस्ती आए हाय
जादू है और कहा क्या जाए। रात को मेरे ख्वाब में आई वो जुल्फें बिखराए, आंख खुली तो दिल चाह फिर नींद मुझे आ जाए। दिन देखे ये हाल हुआ देखूं तो क्या हो जाए। भोली सी सूरत आंखों में मस्ती दूर खड़ी शर्माए।
हाय हाय
एक झलक दिखलाए कभी कभी आंचल में छुप जाए।
हाय हाय
मेरी नजर से तुम देखो तो यार नजर आए। भोली सी सूरत आंखों में मस्ती। सावन का पहला बादल उसका काजल बन जाए। मौज उठे सागर में जैसे ऐसे कदम उठाए। रब ने जाने किस मिट्टी से उसके अंग बनाए। छम से काश कहीं से मेरे सामने वो आ जाए।
भोली सी सूरत आंखों में मस्ती दूर खड़ी शर्माए। एक झलक दिखलाए कभी कभी आंचल में छुप जाए।
हाय हाय
मेरी नजर से तुम देखो तो यार नजर वो आए।
भोली सी सूरत आंखों में मस्ती दूर खड़ी शर्माए।
हाय हाय
आए हाय
Good morning. WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
The views expressed on the preceding program may not necessarily be those of the owner or management of WTOR radio station.
ਪੁਰੀ ਅਠਹਿਰ ਕੇ ਆਪਾਂ ਜਦੋਂ ਆਪਾਂ 7:30 ਵਜੇ 770 AM ਡਾਲ ਦੇ ਨਾਲ ਜੁੜ ਜਾਣਾ ਉਦੋਂ ਆਪਾਂ ਜਸਵਿੰਦਰ ਯਾਰ ਜੀ ਨੂੰ ਲੈ ਕੇ ਆਵਾਂਗੇ ਤੇ ਇੰਡੀਆ ਦੀ ਖਬਰਾਂ ਦੀ ਜਾਣਕਾਰੀ ਦੇਵਾਂਗੇ ਤੁਹਾਡੇ ਨਾਲ ਸਾਂਝ ਪਾਵਾਂਗੇ ਜ਼ਰੂਰ ਹਿਸਟੋਰਿਕ ਡੇ ਆ ਸੱਚੀ ਗੱਲ ਆ ਹਿਸਟੋਰਿਕ ਹਡਸਨ ਬੇ ਦੀ ਜਿਹੜੀ ਲੋਕੇਸ਼ਨ ਹੈ ਨਾ ਡਾਊਨਟਾਊਨ ਦੇ ਵਿੱਚ ਯੰਗ ਐਂਡ ਬਲੂਅਰ ਤੇ ਸੋ ਹਡਸਨ ਬੇ ਸਟੋਰ ਬੰਦ ਕਰਦਾ ਹੁਣ ਜਿਹੜੀ ਇੱਕ ਹਿਸਟੋਰਿਕ ਲੋਕੇਸ਼ਨ ਸੀ ਡਾਊਨਟਾਊਨ ਦੇ ਵਿੱਚ ਇਹ ਵੀ ਬੰਦ ਹੋ ਜਾਣੀ ਆ ਕਲੋਜ਼ਿੰਗ ਇਨ ਮੇ ਜੇ ਕੋਵਿਡ ਦੀ ਗੱਲਬਾਤ ਕਰੀਏ ਜਿੱਥੇ ਕੋਵਿਡ ਨੇ ਸਾਰਿਆਂ ਵਾਸਤੇ ਘਾਟਾ ਪਾਇਆ ਕਈਆਂ ਵਾਸਤੇ ਫਾਇਦਾ ਵੀ ਲੈ ਕੇ ਆਉਂਦਾ ਪਰ ਮੋਸਟਲੀ ਨੁਕਸਾਨ ਕਾਫੀ ਹੋਇਆ ਬੰਦਾ ਜ਼ਿੰਦਗੀ ਦਾ ਨੁਕਸਾਨ ਟਾਈਮ ਦਾ ਨੁਕਸਾਨ ਜ਼ਿੰਦਗੀ ਦੇ 2.5 ਸਾਲ ਘੱਟ ਗਏ ਬੰਦਾ ਕਿਤੇ ਘੁੰਮ ਫਿਰ ਨਹੀਂ ਸਕਦਾ ਕਿਤੇ ਜਾ ਨਹੀਂ ਸਕਦਾ ਬਹੁਤ ਸਾਰੇ ਲੋਕਾਂ ਨੇ ਪੈਸਾ ਵੀ ਲੂਜ਼ ਕੀਤਾ ਬਿਜ਼ਨਸ ਦੇ ਵਿੱਚ ਸੋ 1066 ਪੇਸ਼ੈਂਟ ਹਨ ਸੋ ਫਾਰ ਇੰਟੇਰੀ ਦੇ ਵਿੱਚ ਹੌਸਪਿਟਲ ਦੇ ਵਿੱਚ ਅਤੇ ਅੱਜ ਦੀ ਦਿਨ ਤੱਕ 12,347 ਮੌਤਾਂ ਹੋ ਗਈਆਂ ਡਿਊ ਟੂ ਕੋਵਿਡ ਸੋ ਫਾਰ ਸਾਨੂੰ ਅੰਕੜੇ ਮਿਲ ਜਾਂਦੇ ਹਨ ਖਬਰਾਂ ਮਿਲ ਜਾਂਦੀਆਂ ਤੁਹਾਡੇ ਸਾਹਮਣੇ ਪੇਸ਼ ਕਰ ਦੇਈ ਦੀ ਆ ਸੋ ਦੇਖਦੇ ਹਾਂ ਵੀ ਪਿਛਲੇ 3 ਸਾਲਾਂ ਵਿੱਚ ਉੱਦਾਂ ਕਿੰਨੇ ਮਰੇ ਸੀਗੇ ਵੀ ਜਿਹੜੇ ਆਪਾਂ ਰੋਜ਼ ਅਨਾਊਂਸ ਕਰ ਦੇਈਦੇ ਆ ਵੀ ਕੋਵਿਡ ਨਾਲ ਕਿੰਨੇ ਮਰੇ ਆ ਕੀ ਕੋਈ ਫਰਕ ਪਿਆ ਕਿ ਸਭ ਕੁਛ ਰਲ ਮਿਲ ਕੇ ਹੀ ਬਣਾ ਰਹੇ ਹਨ ਸੋ ਕੋਸ਼ਿਸ਼ ਕਰਾਂਗੇ ਹਰ ਇੱਕ ਡਾਟਾ ਲਿਆਉਣ ਦੀ ਤੁਹਾਡੇ ਨਾਲ ਇਨਫੋਰਮੇਸ਼ਨ ਦੀ ਸਾਂਝ ਪਾਉਣ ਲਈ ਸਸਪੈਕਟ ਇਜ਼ ਇਨ ਕਸਟਡੀ ਕਿਉਂਕਿ ਹੈਂਡਗਨ ਲੱਭੀ ਸੀ ਫੁੱਲੀ ਆਟੋਮੈਟਿਕ ਹੈਂਡਗਨ ਈਟਨ ਸੈਂਟਰ ਦੇ ਵਿੱਚ ਘੁੰਮ ਰਹੇ ਸੀਗੇ ਬੁੱਧਵਾਰ ਵਾਲੇ ਦਿਨ ਸੋ ਫੈਂਟਨਲ ਵੀ ਸੀਗੀ ਡਰੱਗ ਜਿਹਨੂੰ ਕਹਿ ਦਿੰਦੇ ਆ ਫੈਂਟਨਲ ਐਂਡ ਕ੍ਰੈਕ ਕੋਕੇਨ ਵੀ ਲੱਭੀ ਆ ਗਨ ਵੀ ਮਿਲੀ ਆ ਅਤੇ ਕਹਿੰਦੇ ਲੱਗਦਾ ਜਿਸ ਹਿਸਾਬ ਨਾਲ ਪੈਕੇਜਸ ਬਣਾਏ ਸੀਗੇ ਇਹਨ ਵੇਚਣੀ ਸੀਗੀ ਡਰੱਗ ਸੋ 24-year-old ਆਈਜ਼ੈਕ ਰੋਬਰਟਸ ਆਫ ਨੋ ਫਿਕਸਡ ਐਡਰੈਸ ਫੇਸਿੰਗ ਡਜ਼ਨ ਆਫ ਚਾਰਜਸ ਪਿਛਲੇ ਹਫ਼ਤੇ ਜਿਹੜੀ ਖਬਰ ਸਾਨੂੰ ਤੁਹਾਡਾ ਸਾਂਝ ਪਾਈ ਸੀ ਵੀ ਹਿਟ ਐਂਡ ਰਨ ਦਾ ਕੇਸ ਸੀਗਾ ਔਰਤ ਦੀ ਮੌਤ ਹੋ ਗਈ ਸੀਗੀ ਸੋ ਫੀਮੇਲ ਪੈਡੈਸਟ੍ਰੀਅਨ ਸਨ ਜਿਹਦੇ ਵਿੱਚ ਕਾਰ ਵੱਜੀ ਅਤੇ ਡਰਾਈਵਰ ਭੱਜ ਗਿਆ ਸੰਡੇ ਈਵਨਿੰਗ ਨੂੰ ਕਲੀਜਨ ਹੋਈ ਸੀ ਇਹ ਡੈਰੀ ਰੋਡ ਅਤੇ ਕੈਟਰਿਕ ਸਟਰੀਟ ਤੇ ਲਾਈਫ ਥਰੈਟਨਿੰਗ ਇੰਜਰੀਜ਼ ਹੋਈਆਂ ਅਤੇ ਹੌਸਪਿਟਲ ਲੈ ਗਏ ਲੇਟਰ ਔਨ ਸ਼ੀ ਡਾਈਡ 24-year-old ਕਵਿਤਾ ਚੌਧਰੀ ਆਫ ਬ੍ਰੈਂਪਟਨ ਜਿਹਨਾਂ ਦੀ ਮੌਤ ਹੋਈ ਸੀਗੀ ਪੁਲਿਸ ਨੇ ਡਰਾਈਵਰ ਨੂੰ ਟੈਂਡਰ ਆਈਡੈਂਟੀਫਾਈ ਕਰ ਦਿੱਤਾ ਆ ਅਤੇ ਗੱਡੀ ਨੂੰ ਵੀ ਆਈਡੈਂਟੀਫਾਈ ਕਰ ਦਿੱਤਾ ਆ ਕਹਿੰਦੇ ਆਪਣੇ ਆਪ ਸਰੈਂਡਰ ਕਰ ਦੇਵੇ ਤਾਂ ਵਧੀਆ ਵਾਰੰਟ ਇਸ਼ੂ ਕੀਤੇ ਗਏ ਹਨ ਡਰਾਈਵਰ ਦਾ ਨਾਂ ਨਹੀਂ ਰਿਲੀਜ਼ ਕੀਤਾ ਕਹਿੰਦੇ ਪੁਲਿਸ ਕਹਿੰਦੇ ਵੀ ਵਾਰੰਟ ਹੈਜ਼ ਬੀਨ ਇਸ਼ੂਡ ਜੇ ਆਪਣੇ ਆਪ ਆ ਜਾਣਗੇ ਥੋੜ੍ਹੀ ਸਜ਼ਾ ਵੀ ਘੱਟ ਜਾਂਦੀ ਹੈਗੀ ਆ ਕਈ ਵਾਰੀ ਬੰਦੇ ਨਾਲ ਗਲਤੀ ਹੋ ਜਾਂਦੀ ਆ ਉਹ ਕਹਿੰਦੇ ਆ ਕੇ ਦੱਸੋ ਕੱਲ੍ਹ ਹੀ ਹੋਇਆ ਕਿੱਦਾਂ ਹੋਇਆ ਖੜਿਆ ਨਹੀਂ ਸੀਗਾ ਸੀਨ ਦੇ ਉੱਪਰ ਜੇ ਖੜ ਜਾਂਦਾ ਸ਼ਾਇਦ ਐਂਬੂਲੈਂਸ ਨੂੰ ਕਾਲ ਕਰਕੇ ਕਿਸੇ ਜਾਨ ਵੱਜ ਜਾਂਦੀ ਔਰਤ ਦੀ ਮੌਤ ਹੋ ਗਈ ਹੁਣ ਵਾਰੰਟ ਅਰੈਸਟ ਵਾਸਤੇ ਮਿਲਿਆ ਹੋਇਆ ਆ ਕਹਿੰਦੇ ਆਪਣੇ ਆਪ ਸਰੈਂਡਰ ਕਰ ਦੇਵੇ ਤਾਂ ਵਧੀਆ ਐਂਬਰ ਅਲਰਟ ਇਸ਼ੂ ਹੋਇਆ ਸੀ ਅੱਜ ਸਵੇਰੇ 6 ਵਜੇ ਅਤੇ ਜਿਹੜਾ ਐਂਬਰ ਅਲਰਟ ਸੀ ਕਿਚਨ ਏਰੀਆ ਦਾ ਸੀਗਾ ਉਹ ਨਵੀਹਾ ਸ਼ਾਰਪ ਹੈਜ਼ ਬੀਨ ਅਬਡਕਟਡ ਬਾਏ ਹਰ ਫਾਦਰ 26-year-old ਕੋਡੀ ਸ਼ਾਰਪ ਵਾਟਰੂ ਪੁਲਿਸ ਨੇ ਇਹ ਖਬਰ ਭੇਜੀ ਸੀਗੀ ਤੁਹਾਡੇ ਫੋਨ 'ਤੇ ਵੀ ਆ ਗਈ ਹੋਣੀ ਆ ਵੱਖ ਵੱਖ ਟੀ ਵੀ ਚੈਨਲ 'ਤੇ ਵੀ ਆ ਜਾਂਦੀ ਹੈਗੀ ਆ ਬਲੈਕ ਹੌਂਡਾ ਦੀ ਕਾਰ ਆ ਅਤੇ ਲਾਇਸੈਂਸ ਪਲੇਟ ਨੰਬਰ CTND 442 ਆ ਜੇ ਕਿਤੇ ਤੁਹਾਨੂੰ ਦਿਸ ਜਾਵੇ ਇਹ ਹੌਂਡਾ ਦੀ ਕਾਰ ਤਾਂ ਕਹਿੰਦੇ ਕਾਲ ਕਰਕੇ ਦੱਸ ਦੇਣਾ ਜ਼ਰੂਰ ਅਤੇ ਵਰਲਡ ਲੀਡਰਸ ਜੇ ਦੇਖਿਆ ਜਾਵੇ ਦੁਨੀਆ ਭਰ ਦੇ ਲੀਡਰ ਮੀਟਿੰਗਸ ਕਰ ਰਹੇ ਹਨ ਸੈਂਕਸ਼ਨਸ ਲਾ ਰਹੇ ਹਨ ਜੋ ਕੁਝ ਹੋ ਰਿਹਾ ਯੂਕਰੇਨ ਦੇ ਵਿੱਚ ਸੋ ਰਸ਼ੀਆ ਹੈਜ਼ ਇਨਵੇਡਡ ਯੂਕਰੇਨ ਬੰਬ ਧਮਾਕੇ ਹੋ ਰਹੇ ਹਨ ਜਿੱਥੇ ਉੱਪਰੋਂ ਡਿੱਗ ਰਹੇ ਆ ਥੱਲੇ ਗਰਾਊਂਡ ਦੇ ਟਰੂਪਸ ਅੰਦਰ ਵੜ ਰਹੇ ਆ ਟੈਂਕਸ ਲੈ ਕੇ ਸੋ ਕਾਫੀ ਮੁਸ਼ਕਿਲ ਆਈ ਪਈ ਆ ਕੋਈ ਅੰਡਰਗਰਾਊਂਡ ਲੁਕਿਆ ਫਿਰਦਾ ਕੋਈ ਟ੍ਰੇਨ ਸਟੇਸ਼ਨ 'ਤੇ ਲੁਕਿਆ ਫਿਰਦਾ ਜਾਨ ਬਚਾਉਣ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ ਤੇ ਬਾਕੀ ਜਿਹੜੇ ਲੀਡਰ ਆ ਉਹ ਸਮਝਾਉਣ ਦੀ ਕੋਸ਼ਿਸ਼ ਲੱਗੇ ਹੋਏ ਕਰਨ, ਵੀ ਮੰਨ ਜਾ ਨਹੀਂ ਮੰਨਦਾ। ਕਾਫੀ ਸਾਰੀਆਂ ਜਿਹੜੀਆਂ ਸੈਂਕਸ਼ਨਸ ਲਾਈਆਂ ਗਈਆਂ, ਬੈਂਕ ਅਕਾਊਂਟ ਫਰੀਜ਼ ਕੀਤੇ ਗਏ ਆ। ਜਦੋਂ ਬੈਂਕ ਅਕਾਊਂਟ ਕਹਿੰਦੇ ਫਰੀਜ਼ ਹੋਣੇ ਆ ਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ, ਸ਼ਾਇਦ ਇਹ ਮੰਨ ਜਾਵੇ। ਰਸ਼ੀਆ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ, ਮੈਂ ਸਵੇਰੇ ਸਵੇਰੇ ਜਿੱਥੇ ਖਬਰਾਂ ਸੁਣਦਾ ਆ ਰਿਹਾ ਸੀਗਾ, ਉਹ ਕਹਿੰਦੇ ਜੇ ਕੋਈ ਮਲਟੀ ਮਿਲੀਅਨਰ ਹੈਗਾ ਰਸ਼ੀਆ ਦੇ ਵਿੱਚ ਘੁੰਮ ਫਿਰ ਰਿਹਾ ਦੂਸਰੀ ਕੰਟਰੀ ਦੇ ਵਿੱਚ, ਉਹਦਾ ਵੀ ਸਮਾਨ ਸੀਜ਼ ਕੀਤਾ ਜਾ ਰਿਹਾ। ਕਹਿੰਦੇ ਫਿਰ ਉਹੀ ਕਾਲ ਕਰੂਗਾ ਬੈਕ ਹੋਮ ਵੀ ਕਰ ਕੀ ਰਹੇ ਆ ਤੁਸੀਂ। ਸੋ ਸਮਾਨ ਸੀਜ਼ ਕਰਨ ਲੱਗ ਪਏ ਹਨ, ਬੈਂਕ ਅਕਾਊਂਟ ਸੀਜ਼ ਕਰਨ ਲੱਗ ਪਏ ਹਨ, ਪ੍ਰੋਪਰਟੀ ਸੀਜ਼ ਕਰਨ ਲੱਗ ਪਏ ਹਨ। ਸੋ ਸੈਸ਼ਨਸ ਲਾ ਰਹੇ ਹਨ, ਦੇਖਦੇ ਹਾਂ ਵੀ ਇਹਦੇ ਨਾਲ ਕੋਈ ਫਰਕ ਪੈਂਦਾ ਕਿ ਨਹੀਂ, ਕਿਉਂਕਿ ਦੂਸਰਾ ਦਿਨ ਚੱਲ ਰਿਹਾ, ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ ਯੂਕਰੇਨ ਦੇ ਵਿੱਚ, ਜਿੱਥੇ ਰਸ਼ੀਅਨ ਸੋਲਜਰ ਵੀ ਮਰ ਰਹੇ ਅਤੇ ਨਾਲ ਦੀ ਨਾਲ ਯੂਕਰੇਨ ਦੇ ਸੋਲਜਰ ਅਤੇ ਸਿਵਿਲੀਅਨ ਵੀ ਉਹ ਮਰ ਰਹੇ ਹਨ। 770 AM ਡਾਲ 'ਤੇ ਆਪਾਂ ਪਹੁੰਚ ਗਏ, ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਟਰੱਕਿੰਗ ਟੂਡੇ ਰੇਡੀਓ ਅਤੇ ਵਿਰਾਸਤ TV ਤੁਸੀਂ ਦੇਖ ਰਹੇ ਹੋ 24 ਘੰਟੇ 7 ਦਿਨ ਪੂਰਨ ਚੱਲਦਾ। ਮੈਂ ਸਪੋਂਸਰ ਵੀਰਾ ਭੈਣਾਂ ਦਾ ਧੰਨਵਾਦ ਕਰਦਾ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਤੁਸੀਂ 24 ਘੰਟੇ 7 ਦਿਨ ਸਾਨੂੰ ਦੇਖਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ, ਐਪ ਡਾਊਨਲੋਡ ਕਰ ਲਵੋ, ਟਰੱਕਿੰਗ ਟੂਡੇ TV ਦੀ ਐਪ ਹੈਗੀ, ਡਾਊਨਲੋਡ ਕਰਕੇ ਪ੍ਰੋਗਰਾਮ ਦੇਖ ਸਕਦੇ ਹੋ, ਸੁਣ ਸਕਦੇ ਹੋ। 770 AM ਡਾਇਲ 'ਤੇ 7:15 ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਚੱਲਣਾ। ਮੇਰੇ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਖਬਰਸਾਰ ਪ੍ਰੋਗਰਾਮ ਲੈ ਕੇ ਆਉਣਗੇ, ਯੁੱਧਵੀਰ ਜਜਵਾਲ ਜੀ ਪ੍ਰੋਗਰਾਮ ਲੈ ਕੇ ਆਉਂਦੇ, ਹੋਰ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਆ ਇਸੇ ਹੀ ਚੈਨਲ 'ਤੇ। ਸੋ ਥੋੜ੍ਹੀ ਜਿਹਾ ਠਹਿਰ ਕੇ ਆਪਾਂ ਜਸਵਿੰਦਰ ਯਾਦ ਜੀ ਨੂੰ ਲੈ ਕੇ ਆਉਣਾ। ਪਹਿਲਾਂ ਦੱਸ ਦੇਵਾਂ, ਲੋਕਲ ਕਨੇਡੀਅਨ ਨਿਊਜ਼ ਦੀ ਥਾਂ 'ਚ ਪਾ ਦਿੱਤੀ ਹੈਗੀ, ਫੇਰ ਪਾ ਦੇਵਾਂਗੇ। ਇੰਡੀਆ ਤੋਂ ਆਪਾਂ ਖਬਰਾਂ ਦੀ ਜਾਣਕਾਰੀ ਲੈਣੀ ਆ। ਹਰਪ੍ਰੀਤ ਢਿੱਲੋਂ ਸਾਹਿਬ ਪ੍ਰੋਗਰਾਮ ਸਪੋਂਸਰ ਕਰਦੇ ਆ, ਰੀਮੈਕਸ ਰਿਐਲਟੀ ਸਰਵਿਸ ਨਾਲ ਕੰਮ ਕਰਦੇ ਆ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 416-268-1613 ਨੰਬਰ ਆ। ਅਤੇ ਸਟਾਰਗੇਟ ਜੈਸੇ ਤੋਂ ਗਰਾਟ ਸੋਤਾ, ਹੈਪੀ ਸੋਤਾ, ਸਰਬਜੀਤ, ਦਵਿੰਦਰ, ਦਲਜੀਤ ਸੰਘਾ, ਮਹਿੰਦਰਪਾਲ ਹੁੰਡਲ, ਮਨਜੀਤ ਸਿੱਧੂ, ਸਾਰੇ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ, ਬੜਾ ਸਹਿਯੋਗ ਪਾਉਂਦੇ ਆ ਪ੍ਰੋਗਰਾਮ ਵਿੱਚ, ਬਹੁਤ ਬਹੁਤ ਧੰਨਵਾਦ। ਸਟਾਰਗੇਟ ਲੋਜੈਸਟਿਕਸ 905-564-9992 ਫੋਨ ਨੰਬਰ ਆ। ਫਿਗ ਗਰੋਸਰਸ ਵਾਲੇ ਔਰੰਜਵਲ ਦੇ ਵਿੱਚ ਆ, ਫਿਗ ਗਰੋਸਰਸ 163 ਫਸਟ ਸਟਰੀਟ ਔਰੰਜਵਲ, 647-7-14-99। ਰੋਜ਼ਬੁਰ ਕਿਚਨ ਕੈਬਨਿਟ, CWC ਇਮੀਗ੍ਰੇਸ਼ਨ, ਗੁਰਪ੍ਰੀਤ ਖਹਿਰਾ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ। CWC ਇਮੀਗ੍ਰੇਸ਼ਨ, ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹੋਵੇ ਹੱਲ ਕਰਕੇ ਦਿੰਦੇ ਹਨ। ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਵਰਕ ਪਰਮਿਟ ਕਿੱਦਾਂ ਮਿਲਦਾ, ਕੋਈ ਅਪੀਲ ਕੇਸ ਹੈਗਾ ਉਹ ਤੁਹਾਡੇ ਕੋਲ ਕੇਸ ਅੜ ਗਿਆ ਹੈਗਾ, ਸੋਲਵ ਕਰਕੇ ਦਿੰਦੇ ਆ। ਸਿਚੁਏਸ਼ਨ ਕੌਂਸਲਟੇਸ਼ਨ ਬਿਲਕੁਲ ਫਰੀ ਵਿੱਚ ਆ। 905-670-4444। ਪਲਾਨਿਟ ਫਾਈਨੈਂਸ਼ੀਅਲ ਦੇ ਗੌਰਵ ਕੁਮਾਰ ਜੀ ਕਹਿੰਦੇ, ਟਰੱਕ ਲੈਣਾ, ਇੱਕ ਲੈਣਾ, ਦੋ ਲੈਣੇ, 10 ਲੈਣੇ, ਆਫਿਸ ਦੀ ਮਸ਼ੀਨਰੀ ਵਾਸਤੇ ਲੋਨ ਚਾਹੀਦਾ, ਡੈਂਟਲ ਦੀ ਸ਼ੋਪ ਖੋਲ੍ਹ ਰਹੇ ਹੋ, ਡਾਕਟਰ ਦੀ ਦੁਕਾਨ ਖੋਲ੍ਹ ਰਹੇ ਹੋ, ਤਾਂ ਜੀ ਹਾਂ, ਤੁਹਾਨੂੰ ਮਿਲਦਾ ਹੈ ਲੋਨ ਕਰਜ਼ਾ ਗੌਰਵ ਕੁਮਾਰ ਕੋਲੋਂ। 905-678-0111 ਅਤੇ ਡਰੀਮ ਬਿਗ ਟਰਾਂਸਪੋਰਟੇਸ਼ਨ ਤੋਂ ਮੰਨੂ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। 905-497-1515। ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੁਲਵਰ 'ਤੇ ਹਨ। ਮਿਗ ਟਿਗ ਅਲੂਮੀਨਮ ਵੈਲਡਿੰਗ ਲੋਡ ਪੈ ਜਾਵੇ, 905-453-6006 ਮਾਲਵਾ ਵੈਲਡਿੰਗ। ਕੰਮ ਕਰਦਿਆਂ ਕਰਦਿਆਂ ਟ੍ਰੇਲਰ ਘੱਸ ਜਾਂਦੇ ਹਨ, ਫਲੋਰ ਖਰਾਬ ਹੋ ਜਾਂਦਾ, ਡੰਪ ਟਰੱਕ ਦਾ ਫਲੋਰ ਚੇਂਜ ਕਰਕੇ ਦਿੰਦੇ ਆ, ਸਾਈਡ ਪੈਨਲ ਕਿਤੇ ਖਰਾਬ ਹੋ ਗਿਆ, ਰੂਫ ਲੀਕ ਕਰਦੀ ਹੈ ਟ੍ਰੇਲਰ ਦੀ, ਹਰ ਇੱਕ ਰਿਪੇਅਰ ਕਰਕੇ ਦਿੰਦੇ ਆ ਮਾਲਵਾ ਵੈਲਡਿੰਗ ਵਾਲੇ, 905-453-6006। ਅਤੇ ਵਰਲਡ ਵਾਈਡ ਕੈਰੀ 'ਤੇ ਸੁੱਖੀ ਧਾਲੀਵਾਲ ਜੀ ਪ੍ਰੋਗਰਾਮ ਸਪੋਂਸਰ ਕੀਤਾ। ਵਰਲਡ ਵਾਈਡ ਕੈਰੀਅਰਸ 416-213-1334 ਵੱਖ ਵੱਖ ਏਰੀਏ ਦੇ ਵਿੱਚ ਇਹਨਾਂ ਦੇ ਯਾਰਡ ਹਨ। ਕਿੱਥੋਂ ਕੰਮ ਕਰਨਾ ਚਾਹੁੰਦੇ ਹੋ, ਸਾਰੇ ਪਾਸੇ ਨੌਰਥ ਅਮਰੀਕਾ ਵਿੱਚ ਟ੍ਰੇਲਰ ਚੱਲਦੇ ਆ ਇਹਨਾਂ ਦੇ। ਸੋ ਤੁਸੀਂ ਇਹਨਾਂ ਨਾਲ ਕੰਮ ਕਰਨਾ ਚਾਹੁੰਦੇ ਹੋ, ਲਾਇਸੈਂਸ ਹੈਗਾ ਟਰੱਕ ਦਾ, 416-213-1334। ਬੜੀ ਜਲਦੀ ਆਪਾਂ ਜਸਵਿੰਦਰ ਯਾਦ ਜੀ ਨਾਲ ਗੱਲਬਾਤ ਕਰੀਏ। ਪਹਿਲਾਂ ਮੋਹਨ ਢਾਬੇ ਬਾਰੇ ਦੱਸ ਦੇਵਾਂ। ਮੋਹਨ ਢਾਬਾ ਬੋਲਟਨ ਦੇ ਵਿੱਚ ਆ, 1 ਕੁਈਨਸ ਗੇਟ ਬੁਲਵਰਡ ਬੋਲਟਨ। ਤੁਸੀਂ ਕੇਟਰਿੰਗ ਕਰਵਾਉਣੀ ਹੋਵੇ, ਬੈਠ ਕੇ ਭੋਜਨ ਛਕਣਾ ਹੋਵੇ, ਵੈੱਜ ਨੌਨ ਵੈੱਜ ਟਿਫਨ ਸਰਵਿਸ ਫਰੈਸ਼ ਬਣਾ ਕੇ ਦਿੰਦੇ ਆ, ਢਾਬੇ ਸਟਾਈਲ ਦਾ ਫੂਡ, ਕੇਟਰਿੰਗ ਵੈੱਜ ਨੌਨ ਵੈੱਜ ਛਕਣ ਵਾਸਤੇ ਬੈਠ ਕੇ ਛਕ ਸਕਦੇ ਹੋ, ਕੇਟਰਿੰਗ ਕਰਵਾ ਸਕਦੇ ਹੋ, ਜਾਂ ਵੱਖ ਵੱਖ ਡਿਲੀਵਰੀ ਕੰਪ ਜਿਹੜੀ ਹੈਗੀ ਆ ਉਬਰ ਈਟਸ ਡਿਲੀਵਰ ਵੀ ਕਰਕੇ ਦਿੰਦੇ ਹਨ। ਮੋਹਨ ਢਾਬਾ ਮਹਿੰਦਰਪਾਲ ਧੇਰੀ ਦਾ ਢਾਬਾ, 416-450-9990। ਲਓ ਜੀ ਲਾਈਨ ਜੁੜ ਗਈ ਆ ਇੰਡੀਆ ਦੇ ਵਿੱਚ। 770 AM ਡਾਲ 'ਤੇ ਸੁਣ ਰਹੇ ਹੋ ਤੁਸੀਂ ਵਿਰਾਸਤ ਰੇਡੀਓ। ਜਸਵਿੰਦਰ ਯਾਦ ਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਮੁੱਚੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਸਾਡੀ ਪੂਰੀ ਦੀ ਪੂਰੀ ਟੀਮ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਖਬਰਾਂ ਵੱਲ ਚੱਲਦੇ ਹਾਂ, ਪਹਿਲਾਂ ਮੇਨ ਮੇਨ ਹੈਡਲਾਈਨ ਦੱਸ ਦੇਵੋ, ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਫਿਰ ਆਪਾਂ ਇੱਕ ਖਬਰ ਤੋਂ ਸ਼ੁਰੂ ਕਰ ਲਵਾਂਗੇ। ਜ਼ਰੂਰ ਜਸਵਿੰਦਰ ਯਾਦ ਜੀ।
ਜੀ ਬਿਲਕੁਲ ਜੀ, ਬਿਲਕੁਲ ਜੀ। ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਅਮਰਜੀਤ ਗੁਰਦਾਸਪੁਰੀ ਹੈ ਜਿਹੜੇ ਬਹੁਤ ਹੀ ਵੱਡੇ ਸਿੰਗਰ ਸੀ, ਜਾਂ ਕਹਿ ਲਓ ਕਿ ਜਿਨ੍ਹਾਂ ਦੀ ਦੇਣ ਸਾਹਿਤਕ ਗਾਇਕੀ ਵਿੱਚ ਬਹੁਤ ਵੱਡੀ ਸੀ, ਉਹਨਾਂ ਦਾ ਦੇਹਾਂਤ ਹੋ ਗਿਆ। 92 ਸਾਲਾਂ ਦੀ ਉਮਰ ਦੇ ਸੀ ਉਹ ਅੱਜ ਸਾਨੂੰ ਸਦੀਵੀ ਵਿਛੋੜਾ ਜਿਹੜਾ ਉਹ ਦੇ ਗਏ ਨੇ। ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਬੰਗਲੌਰੂ ਦੇ ਇੱਕ ਕਾਲਜ ਦੇ ਵਿੱਚ ਮੁੱਦਾ ਉੱਠਿਆ ਕਿ ਇੱਕ ਸਿੱਖ ਕੁੜੀ ਨੂੰ ਦਸਤਾਰ ਲਾਉਣ ਦੇ ਲਈ ਕਿਹਾ ਗਿਆ ਕਿ ਤੁਸੀਂ ਯੂਨੀਫਾਰਮ ਕੋਡ ਦੇ ਵਿੱਚ ਦਸਤਾਰ ਆ ਜਿਹੜੀ ਉਹ ਬੰਨ ਕੇ ਨਹੀਂ ਆ ਸਕਦੇ, ਇਹ ਤੁਹਾਨੂੰ ਉਤਾਰਨੀ ਪਊਗੀ। ਇਹਦੇ ਉੱਤੇ ਚਾਹੇ ਜਾਖੜ ਸਾਹਿਬ ਦਾ ਬਿਆਨ ਵੀ ਆਇਆ, ਇਹਦੇ ਉੱਤੇ SGPC ਦਾ ਬਿਆਨ ਵੀ ਆਇਆ, ਇੱਕ ਵੱਡੀ ਖਬਰ ਰਹੀ। ਤੇ ਅੱਜ ਰੁੱਤ ਜ਼ਮਾਨਤਾਂ ਦੀ ਸੀ, ਜ਼ਮਾਨਤ ਦੇ ਉੱਤੇ ਮਜੀਠਾ ਸਾਹਿਬ ਨੇ ਵੀ ਅਪਲਾਈ ਕੀਤਾ, ਨਾਲ ਦੀ ਨਾਲ ਬਾਦਲ ਸਾਹਿਬ ਜੋ ਜ਼ਮਾਨਤ ਲੈ ਗਏ, ਤੇ ਸਿੱਧੂ ਸਾਹਿਬ ਨੇ ਸੁਪਰੀਮ ਕੋਰਟ ਵਿੱਚ ਆਪਣੇ ਸੜਕ ਝਗੜੇ ਦੇ ਕੇਸ ਵਿੱਚ 32 ਸਾਲ ਪੁਰਾਣੇ ਕੇਸ ਵਿੱਚ ਅੱਜ ਉਹ ਸੁਪਰੀਮ ਕੋਰਟ ਵੱਲ ਰੁੱਖ ਕੀਤਾ। ਇਸ ਤੋਂ ਇਲਾਵਾ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜਦੋਂ ਦੇਸ਼ ਦੇ ਉੱਤੇ ਵਕਤ ਪੈਂਦਾ ਤਾਂ ਉਦੋਂ ਦੇਸ਼ ਦੀ ਜਿਹੜੀ ਇਹ ਸਰਕਾਰ ਹੈ ਚੁੱਪ ਕਰ ਜਾਂਦੀ ਹੈ, ਇੱਕ ਬਿਆਨ ਇਹ ਵੀ ਆਇਆ। ਤੇ ਸਭ ਤੋਂ ਵੱਡੀ ਖਬਰ ਜਿਹੜੀ ਤੁਸੀਂ ਜਾਣਦੇ ਹੋ ਪੂਰੇ ਵਿਸ਼ਵ ਦੇ ਵਿੱਚ ਜੁੜੀ ਹੋਈ ਹੈ, ਜਾਂ ਕਹਿ ਲਓ ਕਿ ਕਬਜ਼ਾ ਪ੍ਰਵਿਰਤੀ ਦੇ ਲੋਕਾਂ ਨੇ ਮਨੁੱਖਤਾ ਦਾ ਘਾਣ ਆ ਜਿਹੜਾ ਉਹ ਕਰਨਾ ਛੱਡਣਾ ਨਹੀਂ। ਉਸ ਖਬਰ ਉੱਤੇ ਜਦੋਂ ਗੱਲ ਕਰਦੇ ਹਾਂ ਤਾਂ ਗੱਲ ਰੂਸ ਤੇ ਯੂਕਰੇਨ ਤੇ ਆਉਂਦੀ ਹੈ। ਇਹ ਸਾਰੇ ਹੀ ਅਸੀਂ ਜਾਣਦੇ ਹਾਂ ਕਿ ਕਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਨਾਲ ਸੰਬੰਧਿਤ। ਇਹ ਸਾਰੀਆਂ ਦੀਆਂ ਸਾਰੀਆਂ ਵੱਡੀਆਂ ਖਬਰਾਂ ਅੱਜ ਦੀ ਲਿਸਟ ਵਿੱਚ ਨੇ ਜੀ।
ਜਸਵਿੰਦਰ ਜੀ, ਲਾਈਨ ਤੁਸੀਂ ਇੱਕ ਮਿੰਟ ਹੋਰ ਤੇ ਰੱਖਣਾ, ਮੈਂ ਸਪੋਂਸਰ ਵੀਰਾ ਪੈਣਾ ਧੰਨਵਾਦ ਕਰ ਦੇਵਾਂ। ਦੱਸ ਦੇਵਾਂ ਪ੍ਰੋਗਰਾਮ 770 AM ਡਾਲ ਤੇ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ ਵੱਖ ਵੱਖ ਪਲੇਟਫਾਰਮ ਤੇ। ਸਾਡੀ ਐਪ ਹੈਗੀ ਹੈ ਟਰੈਕਿੰਗ ਟੂਡੇ TV ਦੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ, ਸੁਣ ਸਕਦੇ ਹੋ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ, 7 ਵਜੇ ਤੋਂ ਲੈ ਕੇ 9 ਵਜੇ ਤੱਕ CKMS 102.7 FM ਕਿਚਨਰ ਵਾਟਰਲੂ ਦੇ ਏਰੀਏ ਵਿੱਚ ਪ੍ਰੋਗਰਾਮ ਚੱਲਦਾ, ਤੇ 7:15 ਤੋਂ ਲੈ ਕੇ 8 ਵਜੇ ਤੱਕ 770 AM ਡਾਇਲ ਤੇ। ਤੇ ਕੱਲ ਨੂੰ 7 ਤੋਂ 9 ਹੋਵਾਂਗੇ ਇਸੇ ਹੀ ਚੈਨਲ ਤੇ 770 AM ਡਾਇਲ ਤੇ, ਤੇ 24 ਘੰਟੇ 7 ਦਿਨ ਵਿਰਾਸਤ TV ਟਰੈਕਿੰਗ ਟੂਡੇ TV ਤੁਸੀਂ ਦੇਖਦੇ ਹੋ, ਸੁਣਦੇ ਇੱਥੇ ਪ੍ਰੋਗਰਾਮ ਚੱਲਦੇ ਹਨ। ਸਪੋਂਸਰ ਵੀਰਾਂ ਬੜਾ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਵਰਲਡ ਵਾਈਡ ਕੈਰੀ ਵਾਲੇ ਸਪੋਂਸਰ ਕੀਤਾ, ਮਨਜੀਤ ਕੌਰ ਚੀਮਾ ਜੀ ਰੀਮੈਕਸ ਗੋਲਡ ਨਾਲ ਕੰਮ ਕਰਦੇ, ਐਜ਼ ਅ ਰੀਅਲ ਸਟੇਟ ਏਜੰਟ, ਘਰ ਖਰੀਦਣਾ ਹੋਵੇ ਵੇਚਣਾ ਹੋਵੇ। ਮਨਜੀਤ ਕੌਰ ਚੀਮਾ ਜਾਂ ਚਰਨਜੀਤ ਸਿੰਘ ਤੰਬੜ ਇੱਕ ਟੀਮ ਹੈ, ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਤੇ ਇੰਸ਼ੋਰੈਂਸ ਕਰਵਾਉਣੀ ਹੋਵੇ ਧਰਮਿੰਦਰ ਬਰਾੜ, ਕਾਰਾਂ ਦੀ ਟਰੱਕਾਂ ਦੀ ਇੰਸ਼ੋਰੈਂਸ ਕਰਕੇ ਦਿੰਦੇ ਆ, ਬ੍ਰੋਕਰ ਹਨ ਇੰਸ਼ੋਰੈਂਸ ਬ੍ਰੋਕਰ ਧਰਮਿੰਦਰ ਬਰਾੜ, 905-915-5133 ਆ। ਤੇ ਇੰਡੀਅਨ ਪੰਜਾਬੀ ਬਾਜ਼ਾਰ, ਫਰੈਸ਼ ਪ੍ਰੋਡਿਊਸ, ਗਰੋਸਰੀ, ਮੀਟ ਸ਼ਾਪ, ਸਵੀਟ ਸ਼ਾਪ, ਤੁਸੀਂ ਟਿਫਨ ਸਰਵਿਸ ਲੈਣੀ ਹੋਵੇ ਤਾਂ ਇੰਡੀਅਨ ਪੰਜਾਬੀ ਬਾਜ਼ਾਰ, ਫਾਦਰ ਟੋਬਰਮ ਰੋਡ ਤੇ ਹਨ। ਗ੍ਰੇਟ ਕੈਨੀਅਨ ਟਰੱਕ ਡਰਾਈਵਿੰਗ ਸਕੂਲ, 416-745-1700। ਟਰੱਕ ਚਲਾਉਣਾ ਸਿੱਖਣਾ ਚਾਹੁੰਦੇ ਹੋ, ਓਲੰਪਿਕ ਟੋਇੰਗ ਨੂੰ AZ ਤੇ DZ ਫਲੈਟ ਬੈਡ ਵਾਸਤੇ ਡਰਾਈਵਰ ਚਾਹੀਦੇ, ਕੰਮ ਦੀ ਭਾਲ ਵਿੱਚ ਹੋ, ਓਲੰਪਿਕ ਟੋਇੰਗ ਨੂੰ AZ ਤੇ DZ ਡਰਾਈਵਰ ਚਾਹੀਦੇ, 416-999-6957। ਤੇ ਮਧਾਣੀ ਵਾਲਾ ਦੇਸੀ ਘਿਓ, ਗਰਾਸਫੈਡ ਕਾਰੋ ਦਾ ਦੇਸੀ ਘਿਓ ਦਾ ਘੇ ਤੁਸੀਂ ਹੈਗਾ ਆ, ਉਹ ਤੁਸੀਂ ਬਣਿਆ ਬਣਾਇਆ ਸਟੋਰਾਂ ਤੋਂ ਚੱਕ ਸਕਦੇ ਹੋ। ਮਧਾਣੀ ਵਾਲਾ ਦਹੀਂ ਬੜਾ ਵਧੀਆ ਹੈਗਾ, ਪ੍ਰੋਡਕਟ ਬਹੁਤ ਵਧੀਆ, ਪ੍ਰੀਮੀਅਮ ਪ੍ਰੋਡਕਟ ਹਨ ਮਧਾਣੀ ਵਾਲੇ ਦੇ, 905-495-3843। ਗ੍ਰੀਨਵੇ ਕੈਰੀਅਰ ਨੇ ਪ੍ਰੋਗਰਾਮ ਸਪੋਂਸਰ ਕੀਤਾ, A1 ਕੈਸ਼ ਐਂਡ ਕੈਰੀ, ਰੈਸਟੋਰੈਂਟ ਦੀ ਬਿਜ਼ਨਸ ਵਿੱਚੋਂ ਰੈਸਟੋਰੈਂਟ ਦਾ ਸਮਾਨ ਚਾਹੀਦਾ ਬਣਾਉਣ ਵਾਸਤੇ, ਡਿਲੀਵਰ ਕਰਨ ਵਾਸਤੇ A2Z ਸਮਾਨ ਅਵੇਲੇਬਲ ਆ। A1 ਕੈਸ਼ ਐਂਡ ਕੈਰੀ ਹੋਲਸੇਲਰਸ ਹਨ, ਵੱਡੇ ਵੱਡੇ ਇਹਨਾਂ ਦੇ ਵੇਅਰਹਾਊਸ, ਇੱਕ ਵੇਅਰਹਾਊਸ ਕਿਚਨ ਦੇ ਵਾਟਰ ਰੂਮ ਦੇ ਵਿੱਚ ਆ ਰਿਹਾ। ਤੇ ਡਰਕਾਰ ਵਾਲਿਆਂ ਨੂੰ ਬਹੁਤ ਸਾਰੇ ਡਰਾਈਵਰ ਚਾਹੀਦੇ ਆ, 1 ਸਾਲ ਦਾ ਐਕਸਪੀਰੀਅੰਸ, ਘੱਟ ਐਕਸਪੀਰੀਅੰਸ ਫਿਰ ਵੀ ਹਾਇਰ ਕਰ ਲੈਂਦੇ ਆ। ਡਰਕਾਰ ਨੰਬਰ 437-242-3158। ਤੇ ਰੋਇਲ ਦੁਬਈ ਜੂਲਰ ਵਾਲੇ ਮਾਲਟਰ ਵਿੱਚ ਸੋਨਾ ਖਰੀਦਣਾ ਚਾਹੁੰਦੇ ਹੋ, 905-676-1212। ਰੋਇਲ ਦੁਬਈ ਜੂਲਰ ਵੱਖ ਵੱਖ ਰੰਗਾਂ ਡਿਜ਼ਾਈਨਾਂ ਵਿੱਚ ਸੋਨਾ ਪਹੁੰਚਿਆ ਹੋਇਆ, ਕਿਲੋ ਦੀ ਟਿੱਕੀ, ਕਿਲੋ ਦੀ ਬਾਰ ਲੈਣੀ ਆ, ਸੋਨੇ ਦੀ ਛੋੜੀ, ਅਉਂਸ ਦੀ ਬਾਰ ਲੈਣੀ ਆ, ਵਧੀਆ ਪ੍ਰਾਈਸ ਵਿੱਚ ਮਿਲ ਸਕਦੀ ਆ, 905-676-1212। RS ਕੰਪਿਊਟਰਸ ਐਂਡ ਨੈਟਵਰਕਿੰਗ ਸਿਕਿਉਰਿਟੀ ਕੈਮਰਾ, ਸੰਦੀਪ ਨਾਲ ਗੱਲ ਕਰਨੀ, RS ਕੰਪਿਊਟਰ ਤੇ 647-4693-9932। ਲਓ ਜੀ ਜਸਵਿੰਦਰ ਯਾ ਜੀ ਪਹੁੰਚੇ ਹੋਏ ਨੇ, ਗੱਲਾਂ ਬਾਤਾਂ ਮਾਰ ਰਹੇ, ਨਾਲ ਦੀ ਨਾਲ ਖਬਰਾਂ ਦੀ ਜਾਣਕਾਰੀ ਲੈ ਕੇ ਆਉਂਦੇ ਆ। ਸੋ ਅਮਰਜੀਤ ਗੁਰਦਾਸਪੁਰ ਦੇ ਚਲਾਣੇ ਨਾਲ ਕਹਿੰਦੇ ਇੱਕ ਯੋਗਦਾਨ ਹੋ ਗਿਆ
ਜੀ। ਬਿਲਕੁਲ ਜੀ, ਬੜੀ ਅਫਸੋਸ ਵਾਲੀ ਜਾਂ ਕਹਿ ਲਓ ਕਿ ਅੱਖ ਭਰ ਕੇ ਕਰਨ ਵਾਲੀ ਗੱਲ ਹੈ ਇਹ। ਅਸੀਂ ਸਭ ਤੋਂ ਪਹਿਲਾਂ ਆਪਣੇ ਵਿਰਾਸਤ ਮੀਡੀਆ ਦੀ ਸਮੁੱਚੀ ਟੀਮ ਦੁਆਰਾ ਅੱਖ ਭਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਨਮ ਅੱਖਾਂ ਨਾਲ ਸ਼ਰਧਾਂਜਲੀ ਦਿੰਦੇ ਹਾਂ। ਇਹ ਉਹ ਗਾਇਕ ਸੀ ਜਿਨ੍ਹਾਂ ਨੇ 40 ਸਾਲ ਲਗਾਤਾਰ ਰੇਡੀਓ ਉੱਤੇ ਆਪਣੀ ਗਾਇਕੀ ਦਾ ਲੋਹਾ ਜਿਹੜਾ ਮਨਵਾਇਆ। ਇਹ ਉਹ ਗਾਇਕ ਸੀ ਜਦੋਂ 1984 ਦੇ ਵਿੱਚ, ਜਾਂ ਕਹਿ ਲਈਏ ਕਿ ਉਸ ਕਾਲੇ ਦੌਰ ਦੇ ਵਿੱਚ, ਖਾਸ ਕਰਕੇ ਦੁਆਬਾ ਤੇ ਮਾਝੇ ਦਾ ਉਹ ਏਰੀਆ ਜੋ ਬਾਰਡਰ ਦੇ ਨਾਲ ਲੱਗਦਾ, ਉਹ ਰੋਜੀ ਰੋਟੀ ਦੀ ਭਾਲ ਵਿੱਚ ਇਸ ਪੰਜਾਬ ਨੂੰ ਛੱਡ ਰਿਹਾ ਸੀ। ਤਾਂ ਉਦੋਂ ਉਹਨਾਂ ਦਾ ਜਿਹੜਾ ਗੀਤ ਸਟੇਸ਼ਨ ਦੇ ਉੱਤੇ, ਰੇਡੀਓ ਸਟੇਸ਼ਨ ਦੇ ਉੱਤੇ ਵੱਜਦਾ ਹੁੰਦਾ ਸੀ ਕਿ ਭਾਈਆਂ ਬਾਜਨਾ ਮਹਿਫਲਾਂ ਸਜਦੀਆਂ ਨੇ, ਤਾਂ ਉਹ ਹੂਕ ਪਾ ਦਿੰਦੇ ਸੀ ਤੇ ਉਸ ਹੂਕ ਦੇ ਨਾਲ ਇੱਕ ਵਾਰ ਫੇਰ ਲੋਕਾਂ ਨੂੰ ਉੱਥੇ ਰੋਕਣ ਦੇ ਲਈ ਮਜਬੂਰ ਕੀਤਾ। ਸੁਲਤਾਨ ਬਾਹੂ ਨੂੰ ਗਾਉਣਾ, ਹਾਸ਼ਮ ਦੇ ਦੋੜਿਆਂ ਨੂੰ ਗਾਉਣਾ, ਵਾਰੇ ਸ਼ਾਹ ਦੀ ਹੀਰ ਨੂੰ ਗਾਉਣਾ, ਉਹਨਾਂ ਦੀ ਧੜੱਲੇਦਾਰ ਆਵਾਜ਼ ਉਹਦੇ ਵਿੱਚ ਜਾਨ ਪਾ ਦਿੰਦੀ ਸੀ, ਹੀਰ ਨੂੰ ਪ੍ਰਗਟ ਕਰਨ ਵਰਗਾ ਕੰਮ ਹੁੰਦਾ ਸੀ। 40 ਸਾਲ ਲਗਾਤਾਰ ਰੇਡੀਓ ਸਟੇਸ਼ਨ ਉੱਤੇ ਗਾਇਆ ਤੇ ਉਹਨਾਂ ਦੀ ਗਾਇਕੀ ਵਕਾਊ ਨਹੀਂ ਸੀ, ਉਹ ਨਕਲੀ ਨਹੀਂ ਸੀ। ਉਹਨਾਂ ਦੀਆਂ ਕੰਪੋਜੀਸ਼ਨਾਂ, ਉਹਨਾਂ ਦੀਆਂ ਤਰਜ਼ਾਂ ਜੋ ਅੱਜ ਵੀ, ਜਾਂ ਕਹਿ ਲਓ ਅੱਜ ਦੇ ਪੂਰ ਦੇ ਜਿਹੜੇ ਵੱਡੇ ਸਟਾਰ ਨੇ, ਵੱਡੇ ਗੀਤਕਾਰ ਨੇ, ਉਹ ਉਹਨਾਂ ਨੂੰ ਫੋਲੋ ਕਰਦੇ ਨੇ, ਕੋਸ਼ਿਸ਼ ਕਰਦੇ ਨੇ ਕਿ ਅਮਰਜੀਤ ਗੁਰਦਾਸਪੁਰੀਏ ਵਰਗਾ ਇੱਕ ਕੋਈ ਤਰਜ, ਕੋਈ ਨਗਮਾ ਜਿਹੜਾ ਉਹ ਗੁਣਗੁਣਾਇਆ ਜਾਵੇ। ਇੱਥੇ ਇਹ ਵੀ ਦੱਸ ਦੇਵਾਂ ਕਿ ਉਹ ਸਾਹਿਤਕ ਗਾਇਕ ਸੀ, ਸਾਹਿਤਕ ਲੋਕਾਂ ਨੂੰ ਗਾਉਣਾ, ਜਿਸ ਤਰ੍ਹਾਂ ਮੈਂ ਵਾਰਿਸ ਸ਼ਾਹ ਦੀ ਗੱਲ ਕੀਤੀ ਹੈ, ਨਾਲ ਦੀ ਨਾਲ ਉਹਨਾਂ ਨੂੰ ਗਾਉਣਾ ਜਿਨ੍ਹਾਂ ਦੀ ਆਵਾਜ਼ ਲੋਕਾਂ ਨਾਲ ਜੁੜੀ ਹੋਈ ਹੈ। ਕਿਰਤੀਆਂ ਦੀ ਗੱਲ ਕਰਨੀ, ਹੱਕ ਦੀ ਗੱਲ ਕਰਨੀ, ਜੋ ਸਾਡੇ ਖੱਬੇ ਪੱਖੀ ਸਾਹਿਤ ਦੇ ਵਿੱਚ, ਜਾਂ ਕਹਿ ਲਓ ਅਸੀਂ ਅਵਤਾਰ ਪਾਸ਼ ਦਾ ਨਾਂ ਲਈਏ, ਨਾਂ ਲਈਏ ਅਸੀਂ ਸੰਤ ਰਾਮ ਉਦਾਸੀ ਦਾ, ਨਾਂ ਲਈਏ ਲਾਲ ਸਿੰਘ ਦਿਲ ਦਾ, ਤਾਂ ਉਹਨਾਂ ਨੂੰ ਉਹਨੇ ਨਿੱਠ ਕੇ ਗਾਇਆ। ਇੱਕ ਵੱਡਾ ਨਾਂ ਅਮਰਜੀਤ ਗੁਰਦਾਸਪੁਰੀਏ ਦਾ, ਉਹ ਅੱਜ ਸਾਡੇ ਵਿੱਚ ਨਹੀਂ ਰਹੇ। ਤੇ ਇਹਦੇ ਉੱਤੇ ਪ੍ਰੋਫੈਸਰ ਗੁਰਭਜਨ ਗਿੱਲ ਨੇ ਕਿਹਾ ਕਿ ਯੁੱਗ ਦਾ ਅੰਤ ਹੋ ਗਿਆ, ਇੱਕ ਬਹੁਤ ਵੱਡਾ ਸਦੀਵੀ ਵਿਛੋੜਾ ਹੋ ਗਿਆ। ਡਾਕਟਰ ਸੁਰਜੀਤ ਪਾਤਰ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਨੇ, ਉਹਨਾਂ ਨੇ ਵੀ ਅੱਜ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਸਾਡੇ ਵਿੱਚੋਂ ਇੱਕ ਇਨਸਾਨ ਨਹੀਂ, ਇੱਕ ਸੰਸਥਾ ਚਲੀ ਗਈ, ਉਸ ਲੋਕ ਗਾਇਕੀ ਦੀ, ਉਸ ਮਿਆਰੀ ਗਾਇਕੀ ਦੀ, ਉਸ ਸਾਹਿਤਕ ਗਾਇਕੀ ਦੀ, ਜਿਹਦੀ ਅਸੀਂ ਕਦੇ ਵੀ ਭਰਪਾਈ ਨਹੀਂ ਕਰ ਸਕਦੇ। ਅਸੀਂ ਫਿਰ ਇੱਕ ਵਾਰ ਆਪਣੀ ਨਮ ਅੱਖ ਦੇ ਨਾਲ ਉਹਨਾਂ ਨੂੰ ਅਲਵਿਦਾ ਕਹਿੰਦੇ ਹਾਂ, ਸਰੀਰਕ ਤੌਰ ਤੇ, ਚਾਹੇ ਉਹਨਾਂ ਦੀ ਆਵਾਜ਼ ਤੇ ਉਹਨਾਂ ਦੇ ਗਾਉਣ ਦਾ ਤਰੀਕਾ ਸਾਡੇ ਹਿਰਦਿਆਂ ਦੇ ਵਿੱਚ, ਸਾਡੇ ਐਂ ਕਹਿ ਲਓ ਕਿ ਮਨਾਂ ਦੇ ਵਿੱਚ ਸਦਾ ਵਸਿਆ ਰਹੂਗਾ। ਜੀ
ਜੀ, ਦੁੱਖ ਲੱਗਦਾ ਜਦੋਂ ਚਲੇ ਜਾਂਦੇ ਹਨ, ਕਿਉਂਕਿ ਸਾਧਨ ਬਣਿਆ ਜ਼ਿੰਦਗੀ ਦਾ ਬਣਿਆ ਹੁੰਦਾ ਆ, ਅਤੇ ਜੋ ਕੁਝ ਅੱਖਰ ਗਾਉਂਦੇ ਹਨ ਉਹ ਦਿਲ ਨੂੰ ਛੂਹਦੇ ਹਨ, ਅਤੇ ਵਧੀਆ ਗਾਉਂਦੇ ਸੀਗੇ, ਵਧੀਆ ਲਿਖਦੇ ਸੀਗੇ। ਸੋ ਨਹੀਂ ਰਹੇ, ਇੱਕ ਦਿਨ ਸਾਰਿਆਂ ਨੇ ਚਲੇ ਜਾਣਾ, ਤੋ ਜਦੋਂ ਇੱਧਰ ਜਾਂਦੇ ਆ ਤਾਂ ਦੁੱਖ ਤਾਂ ਲੱਗਦਾ। ਬਹੁਤ ਸਾਰੀਆਂ ਹਰ ਇੱਕ ਦੀਆਂ ਮੈਮਰੀਜ਼ ਹੁੰਦੀਆਂ ਵੱਖਰੇ ਵੱਖਰੇ ਸਿੰਗਰਸ ਨਾਲ ਜੁੜਿਆ ਹੋਏ ਨੇ, ਕਿਉਂਕਿ ਬਹੁਤ ਘੱਟ ਸੀਗੇ ਸਿੰਗਰਸ ਉਸ ਵੇਲੇ, ਤੇ ਸੁਣਨ ਨੂੰ ਵੀ ਸਟੇਜ ਤੇ ਹੀ ਮਿਲਦੇ ਸੀਗੇ, ਕੋਈ ਹੋਰ ਸਾਧਨ ਨਹੀਂ ਸੀਗਾ। ਰੇਡੀਓ ਤੇ ਸੁਣ ਲਵੋ, ਜਾਂ ਕਿਤੇ ਕਿਤੇ ਸਟੇਜ ਲੱਗਦੀ ਸੀ ਉਦੋਂ ਸੁਣ ਲਵੋ, ਤੇ ਕਿਸੇ ਹੱਥ ਵਿੱਚ ਇਹ ਨਹੀਂ ਸੀਗਾ ਵੀ ਰਿਕਾਰਡ ਕਰਕੇ ਬਾਰ ਬਾਰ ਸੁਣੀ ਜਾਵੋ। ਉਹ ਟਾਈਮ ਸੀਗਾ, ਪਰ ਫਿਰ ਵੀ ਜਿਹਨਾਂ ਨੇ ਉਹ ਟਾਈਮ ਕੱਟਿਆ ਇਹਨਾਂ ਦੇ ਨਾਲ, ਤੇ ਦੁੱਖ ਤਾਂ ਲੱਗਦਾ ਹੀ ਆ। ਸੋ ਜਾਣਾ ਹੈਗਾ, ਸਾਰਿਆਂ ਨੇ ਚਲ ਗਏ ਹਨ, ਸੋ ਇੱਕ ਚੰਗਾ ਇਨਸਾਨ ਹੋਰ ਹੈ ਚਲੇ ਗਿਆ। ਜਸਵਿੰਦਰ ਜੀ, ਜਿਹੜੀ ਅਗਲੀ ਖਬਰ ਦੀ ਆਪਾਂ ਗੱਲਬਾਤ ਕਰਨੀ ਹੈ, ਕੱਲ੍ਹ ਵੀ ਕੀਤੀ ਸੀ, ਪਰਸੋਂ ਵੀ ਕੀਤੀ, ਪਿਛਲੇ ਹਫ਼ਤੇ ਵੀ ਚੱਲਦੀ ਸੀਗੀ, ਹਿਜਾਬ ਦੇ ਕੇਸ ਵਿੱਚ ਸਾਡੇ ਨਾਲ ਕੀ ਹੋ ਸਕਦਾ। ਹੁਣ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਜਿਹੜੀ ਦਸਤਾਰ ਉਤਾਰਨ ਬਾਰੇ ਕਿਹਾ ਗਿਆ ਸਭ ਉਹਦੀ ਜਾਣਕਾਰੀ ਦਿਓ।
ਜੀ ਬਿਲਕੁਲ ਜੀ, ਅਸੀਂ ਇਸ ਖਬਰ ਦੇ ਉੱਤੇ ਕਾਫ਼ੀ ਚਿੰਤਾ ਪ੍ਰਗਟਾ ਰਹੇ ਸੀ। ਸ਼ਾਇਦ ਹਿਜਾਬਵਾਦ ਉੱਤੇ ਜਦੋਂ ਅਸੀਂ ਵਾਰ ਵਾਰ ਗੱਲ ਕਰਦੇ ਹੋਈਏ, ਤੇ ਸਾਡੇ ਸਰੋਤਿਆਂ, ਸਾਡੇ ਦਰਸ਼ਕਾਂ ਨੂੰ ਲੱਗਦਾ ਹੋਵੇ ਕਿ ਕਰਨਾਟਕਾ ਦਾ ਮਸਲਾ ਹੈ ਤੇ ਇਸ ਨੂੰ ਵਾਰ ਵਾਰ ਰੱਟ ਕੇ ਬੋਲਣ ਦੀ ਕੀ ਜ਼ਰੂਰਤ ਹੈ, ਪਰ ਮੇਰਾ ਅਨੁਮਾਨ ਸੀ ਕਿ ਇਹ ਇੱਕ ਧਾਰਮਿਕ, ਇੱਕ ਘੱਟ ਗਿਣਤੀ ਉੱਤੇ ਹਮਲਾ ਹੈ। ਇੱਕ ਸ਼ਾਇਰ ਬਾਰੇ ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਤਾਂ ਉਹਦੇ ਵਿੱਚ ਲਿਖਿਆ ਸੀ ਇੱਕ ਪੱਤਰਕਾਰੀ ਲਾਈਨ ਦੇ ਨਾਲ ਜੁੜੇ ਹੋਏ ਵਿਦੇਸ਼ੀ ਬਾਰੇ। ਉਹ ਕਹਿੰਦੇ ਕਿ ਜਦੋਂ ਸਾਡੇ ਦੇਸ਼ ਤੇ ਹਮਲਾ ਹੋਇਆ ਤਾਂ ਅਸੀਂ ਨਹੀਂ ਬੋਲੇ, ਜਦੋਂ ਫਿਰ ਜਾ ਕੇ ਕਹਿੰਦੇ ਸਾਡੇ ਸਟੇਟ ਤੇ ਹਮਲਾ ਹੋਇਆ ਅਸੀਂ ਫੇਰ ਚੁੱਪ ਰਹੇ, ਜਦੋਂ ਸਾਡੀ ਕੌਮ ਤੇ ਹਮਲਾ ਹੋਇਆ ਤਾਂ ਅਸੀਂ ਫੇਰ ਨਾ ਬੋਲੇ, ਕਹਿੰਦੇ ਜਦੋਂ ਸਾਡੇ ਤੇ ਹਮਲਾ ਹੋਇਆ ਤਾਂ ਸਾਨੂੰ ਬੋਲਣ ਜੋਗਰੇ ਨਹੀਂ ਛੱਡਿਆ। ਜੇਕਰ ਤੁਸੀਂ ਨਹੀਂ ਬੋਲੋਗੇ ਤਾਂ ਫਿਰ ਉਹ ਦਿਨ ਆਊਗਾ, ਤੁਸੀਂ ਸੋਚੋਗੇ ਕਿ ਅਸੀਂ ਆਪਣੇ ਲਈ ਹੀ ਬੋਲਾਂਗੇ। ਨਹੀਂ, ਜੇ ਹਰੇਕ ਬੰਦਾ ਆਪਣੇ ਲਈ ਬੋਲੂਗਾ ਤਾਂ ਉਹ ਵਕਤ ਐਸਾ ਆਊਗਾ ਕਿ ਤੁਸੀਂ ਆਪਣੇ ਲਈ ਵੀ ਨਹੀਂ ਬੋਲ ਸਕੋਗੇ। ਜਦੋਂ ਤੁਸੀਂ ਦੂਸਰੀ ਕਮਿਊਨਿਟੀ ਦੇ ਲਈ ਉਹਨਾਂ ਹੋਰ ਕੌਮਾਂ ਦੇ ਉੱਤੇ ਹੁੰਦੇ ਅਤਿਆਚਾਰ ਉੱਤੇ ਗੱਲ ਕਰਦੇ ਹੋ ਤਾਂ ਫਿਰ ਸਾਥ ਤੇ ਭਾਈਚਾਰਾ ਵੱਧਦਾ ਤੇ ਉਹਦਾ ਫਾਇਦਾ ਤੁਹਾਨੂੰ ਭਵਿੱਖ ਵਿੱਚ ਜ਼ਰੂਰ ਹੁੰਦਾ। ਅਸੀਂ ਘੋਟ ਘੋਟ ਕੇ ਕਹਿੰਦੇ ਸੀ ਇਸ ਖਬਰ ਨੂੰ ਕਿ ਅੱਗ ਗਵਾਂਢੀਆਂ ਦੇ ਵਿਹੜੇ ਵਿੱਚ ਨਹੀਂ ਲੱਗੀ, ਇਹਦਾ ਸੇਕ ਆਪਣੇ ਵਿਹੜੇ ਵਿੱਚ ਵੀ ਆਊਗਾ। ਲਗਾਤਾਰ ਕਹਿੰਦੇ ਸੀ ਕਿ ਇਹਦਾ ਸੇਕ ਅਸੀਂ ਪੰਜਾਬੀਆਂ ਨੂੰ ਲੱਗਣ ਵਾਲਾ, ਛੇਤੀ ਲੱਗੂਗਾ। ਮੇਰਾ ਅਨੁਮਾਨ ਸੀ ਕਿ ਉਹ ਕਹਿੰਦੇ ਨਾ, ਜਦੋਂ ਮੈਂ ਬੜੇ ਕਰੜੇ ਸ਼ਬਦ ਵਰਤੂੰਗਾ, ਜਦੋਂ ਕਿਸੇ ਨੂੰ ਵੱਢਣ ਦਾ ਭੁੱਸ ਪੈ ਜੇ ਜਾਂ ਕਹਿ ਲਓ ਕਿ ਜਿਸ ਉਹ ਕੁੱਤੇ ਦੇ ਮੂੰਹ ਨੂੰ ਖੂਨ ਲੱਗ ਜੇ, ਫਿਰ ਉਹ ਆਪਣਾ ਬਗਾਨਾ ਨਹੀਂ ਵੇਖਦਾ, ਫਿਰ ਉਹਦਾ ਕੰਮ ਹੁੰਦਾ ਹੈ ਸਿਰਫ ਤੇ ਸਿਰਫ ਮੂੰਹ ਨੂੰ ਖੂਨ ਲਾਈ ਰੱਖਣਾ। ਤਾਂ ਸਵਾਲ ਇੱਥੇ ਇਹ ਪੈਦਾ ਹੋ ਗਿਆ ਕਿ ਹਜ਼ਾਬਵਾਦ ਤੋਂ ਬਾਅਦ ਅਸੀਂ ਉਸ ਦੇ ਉੱਤੇ ਜ਼ਿਆਦਾ ਨਹੀਂ ਗੱਲ ਕਰਾਂਗੇ, ਅਸੀਂ ਗੱਲ ਕਰਾਂਗੇ ਕਿ ਮੁੱਦਾ ਕੀ ਹੋਇਆ
ਜੀ।
ਮੁੱਦਾ ਇਹ ਹੋਇਆ ਕਿ 16 ਫਰਵਰੀ ਨੂੰ ਦੁਬਾਰੇ ਜਦੋਂ ਯੂਨੀਵਰਸਿਟੀਆਂ ਤੇ ਹਾਈ ਸਕੂਲ ਖੁੱਲੇ ਤਾਂ ਪ੍ਰੀ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਜਦੋਂ ਰਾਉਂਡ ਕਰਨ ਦੇ ਲਈ ਯੂਨੀਵਰਸਿਟੀ ਵਿੱਚ ਆਏ, ਕਰਨਾਟਕਾ ਦੀ ਮੈਂ ਗੱਲ ਕਰੀ ਜਾਂਦਾ, ਤਾਂ ਇੱਕ ਕੁੜੀਆਂ ਦੇ ਹਜ਼ਾਬ ਪਾਇਆ ਸੀ ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਜਿਹੜਾ ਕੋਰਟ ਦਾ ਫੈਸਲਾ ਆਇਆ ਉਹਦੇ ਬਾਰੇ ਪਤਾ ਨਹੀਂ ਕਿ ਤੁਸੀਂ ਹਜ਼ਾਬ ਪਾਇਆ ਹੋਇਆ। ਉਸ ਕੁੜੀ ਨੇ ਚੈਲੰਜ ਕੀਤਾ ਸੀ, ਅਸੀਂ ਚੈਲੰਜ ਉਹ ਕੱਲ ਵੀ ਕਿਹਾ ਸੀ, ਉਸ ਕੁੜੀ ਨੇ ਕਹਿ ਦਿੱਤਾ ਸੀ ਜੇਕਰ ਧਾਰਮਿਕ ਚਿੰਨਾਂ ਦੀ ਹੀ ਗੱਲ ਹੈ ਤਾਂ ਫਿਰ ਸਿੱਖਾਂ ਦੀ ਪੱਗ, ਸਿੱਖਾਂ ਦੀ ਦਸਤਾਰ ਲਵਾ ਕੇ ਵਿਖਾਓ। ਅਸੀਂ ਕਿਹਾ ਸੀ ਬੜੇ ਫਖਰ ਦੇ ਨਾਲ ਕਿ ਇਸ ਤਰੀਕੇ ਨਾਲ ਹੋ ਹੀ ਨਹੀਂ ਸਕਦਾ ਕਿ ਕੋਈ ਸਿੱਖਾਂ ਦੀ ਦਸਤਾਰ ਬਾਰੇ ਭਾਰਤ ਵਿੱਚ ਬੋਲ ਜੇ, ਪਰ ਹੋਇਆ ਇਸ ਦੇ ਉਲਟ ਹੀ ਹੋਇਆ ਕਿ ਉਸ ਯੂਨੀਵਰਸਿਟੀ ਦੇ ਵਿੱਚ ਇੱਕ ਸਿੱਖ ਲੜਕੀ ਪੜ੍ਹਦੀ ਸੀ ਤੇ ਉਹਨੂੰ ਦਫ਼ਤਰ ਵਿੱਚ ਸੱਦ ਕੇ ਕਿਹਾ ਗਿਆ ਕਿ ਆਪਣੀ ਦਸਤਾਰ ਉਤਾਰ, ਕਿਉਂਕਿ ਇਹ ਧਾਰਮਿਕ ਚਿੰਨ ਦੀ ਨਿਸ਼ਾਨੀ ਹੈ। ਚਾਹੇ ਇੱਥੇ ਮੈਂ ਇਹ ਦੱਸ ਦੇਵਾਂ ਕਿ ਜਿਹੜਾ ਹਾਈ ਕੋਰਟ ਕਰਨਾਟਕਾ ਦੇ ਵਿੱਚ ਫੈਸਲਾ ਆਇਆ ਹੈ ਉਹਦੇ ਵਿੱਚ ਗੱਲ ਹਜ਼ਾਬ ਦੀ ਹੋਈ ਹੈ, ਭਗਵੇਂ ਸ਼ੌਲ ਦੀ ਹੋਈ ਹੈ, ਹੋਰ ਧਾਰਮਿਕ ਚਿੰਨਾਂ ਦੀ ਹੋਈ ਹੈ, ਪਰ ਕਿਤੇ ਵੀ ਸਿੱਖ ਚਿੰਨਾਂ ਦੀ ਜਾਂ ਸਿੱਖਾਂ ਦੇ ਧਾਰਮਿਕ ਚਿੰਨਾਂ ਦੀ ਗੱਲ ਨਹੀਂ ਹੋਈ। ਇਹ ਪੱਖ ਉਸ ਕੁੜੀ ਦੀ ਤਰਫ ਤੋਂ ਵੀ ਰੱਖਿਆ ਗਿਆ, ਪਰ ਮੈਂ ਸਲੂਟ ਕਰਦਾ ਉਸ ਕੁੜੀ ਨੂੰ ਜਿਹਦੇ ਨਾਮ ਅਗਰ ਕੌਰ ਲੱਗਦਾ ਸੀ ਤੇ ਉਹਨੇ ਸਾਫ ਮਨਾ ਕਰਤਾ ਕਿ ਦਸਤਾਰ ਤਾਂ ਨਹੀਂ ਜੀ ਉਤਰੂਗੀ, ਤੁਸੀਂ ਯੂਨੀਵਰਸਿਟੀ ਵਿੱਚ ਦਾਖਲਾ ਰੱਖਣਾ ਹੈ ਨਹੀਂ ਰੱਖਣਾ, ਕੀ ਫੈਸਲਾ ਲੈਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ, ਤੁਹਾਡੀ ਮੈਨੇਜਮੈਂਟ ਦੀ ਮਰਜ਼ੀ ਹੈ, ਪਰ ਇਹ ਗੁਰੂਆਂ ਦੀ ਬਖਸ਼ੀ ਹੋਈ ਦਸਤਾਰ ਤਾਂ ਸੱਜੀ ਰਹੂਗੀ, ਇਹ ਉਤਰੂਗੀ। ਉਸ ਤੋਂ ਬਾਅਦ ਉਹਨਾਂ ਦੇ ਪਿਤਾ ਨੂੰ ਬੁਲਾਇਆ ਗਿਆ ਤੇ ਪਿਤਾ ਨੂੰ ਬੁਲਾ ਕੇ ਵੀ ਕਿਹਾ ਗਿਆ ਕਿ ਹਾਈ ਕੋਰਟ ਦੇ ਫੈਸਲੇ ਅਨੁਸਾਰ ਤੁਹਾਨੂੰ ਦਸਤਾਰ ਉਤਾਰਨੀ ਪਊਗੀ। ਤਾਂ ਉਹਨਾਂ ਦੇ ਪਿਤਾ ਨੇ ਕਿਹਾ ਕਿ ਅਸੀਂ ਹਾਈ ਕੋਰਟ ਤੋਂ ਉੱਪਰ ਦੀਆਂ ਅਦਾਲਤਾਂ ਦਾ ਰੁੱਖ ਵੀ ਕਰਾਂਗੇ, ਅਸੀਂ ਆਪਣੀ ਜਿਹੜੀ ਆਵਾਜ਼ ਹੈ ਉਹ ਉਠਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਸਾਰੀ ਦੀ ਸਾਰੀ ਜਿਹੜੀ ਗੱਲਬਾਤ ਉਹਨਾਂ ਨੇ ਕਹੀ ਤੇ ਉਸ ਤੋਂ ਬਾਅਦ ਇਹ ਮੁੱਦਾ ਭਟਕਣਾ ਸ਼ੁਰੂ ਹੋ ਗਿਆ ਕਿ ਇੱਕ ਸਿੱਖ ਕੁੜੀ ਨੂੰ ਦਸਤਾਰ ਲਾਉਣ ਬਾਰੇ ਤੁਸੀਂ ਕਿਵੇਂ ਕਹਿ ਸਕਦੇ ਹੋ, ਜਾਂ ਕਹਿ ਲਓ ਕਿ ਇਹ ਤਾਂ ਧਾਰਮਿਕ ਸੁਤੰਤਰਤਾ ਦਾ ਹਮਲਾ ਹੈ, ਇੱਕ ਧਾਰਮਿਕ ਸੁਤੰਤਰਤਾ ਉੱਤੇ ਤੁਸੀਂ ਹਮਲਾ ਕਰਨ ਲੱਗ ਪਏ ਹੋ। ਮੈਂ ਦੱਸ ਦੇਵਾਂ ਕਿ ਸੰਵਿਧਾਨ ਦੇ ਵਿੱਚ ਹਰੇਕ ਨੂੰ ਆਪਣੇ ਧਰਮ ਦੇ ਅਨੁਸਾਰ ਉਹਦੇ ਰੀਤੀ ਰਿਵਾਜ, ਉਹਦਾ ਪਹਿਰਾਵਾ, ਉਹਦਾ ਖਾਣ ਪੀਣ, ਉਹਦਾ ਰਹਿਣ ਸਹਿਣ ਦੀ ਆਜ਼ਾਦੀ ਦਿੰਦਾ ਭਾਰਤੀ ਸੰਵਿਧਾਨ, ਉਹਦੇ ਵਿੱਚ ਤੁਸੀਂ ਕਿਸੇ ਤਰੀਕੇ ਦਾ ਕੋਈ ਅੜਿੱਕਾ ਨਹੀਂ ਲਾ ਸਕਦੇ। ਪਰ ਜਦੋਂ ਇਹ ਫੈਸਲਾ ਦਿੱਲੀ ਦੀ ਕਮੇਟੀ ਦੇ ਖਿਆਲ ਵਿੱਚ ਆਉਂਦਾ ਗੁਰਮੀਤ ਸਿੰਘ ਕਾਲਕਾ, ਤਾਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਚਿੱਠੀ ਲਿਖ ਕੇ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਕਹਾਂਗੇ ਕਿ ਸਿੱਖਾਂ ਦੀ ਧਾਰਮਿਕ ਆਜ਼ਾਦੀ ਉੱਤੇ ਉਂਗਲ ਨਾ ਚੱਕੀ ਜਾਵੇ। ਨਾਲ ਦੀ ਨਾਲ SGPC ਦੇ ਵਿੱਚੋਂ ਵੀ 2 ਬਿਆਨ ਜਾਰੀ ਹੁੰਦੇ ਨੇ। ਇੱਕ ਬਿਆਨ ਜਾਰੀ ਕਰਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਦੂਸਰਾ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ। ਉਹ ਕਹਿੰਦੇ ਨੇ ਕਿ ਇਹ ਘੱਟ ਗਿਣਤੀਆਂ ਦੀ ਸ਼ਾਨ ਦੇ ਉੱਤੇ, ਉਹਨਾਂ ਦੀ ਪਹਿਚਾਣ ਦੇ ਉੱਤੇ, ਉਹਨਾਂ ਦੇ ਧਰਮ ਦੇ ਉੱਤੇ ਹਮਲਾ ਹੈ। ਉਹਨਾਂ ਨੇ ਚਿੱਠੀ ਵੀ ਲਿਖੀ ਕਰਨਾਟਕਾ ਦੇ ਮੁੱਖ ਮੰਤਰੀ ਨੂੰ, ਉਹਨਾਂ ਨੇ ਚਿੱਠੀ ਵੀ ਲਿਖੀ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਵਾਜ਼ ਆ ਜਿਹੜੀ ਹੋਰ ਬੁਲੰਦ ਕਰ ਦਿਆਂਗੇ। ਇਸ ਤੋਂ ਅਗਲੀ ਗੱਲ ਇਸ ਹੀ ਖਬਰ ਦੇ ਉੱਤੇ ਕਿ ਬੁੱਢਾ ਦਲ ਦੇ ਬਾਬਾ ਬਲਵੀਰ ਸਿੰਘ ਨੇ ਵੀ ਕਿਹਾ ਕਿ ਇਹ ਹੋ ਕੀ ਰਿਹਾ, ਸਾਡੇ ਦੇਸ਼ ਦੇ ਵਿੱਚ ਇਹ ਹੋ ਕੀ ਰਿਹਾ ਕਿ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ। ਇਹ ਕੋਈ ਅੱਜ ਦੀ ਗੱਲ ਥੋੜਾ ਹੈ, ਮੈਂ ਮਗਰਲੇ ਇੱਕ ਦਹਾਕੇ ਤੋਂ ਵੇਖ ਰਿਹਾ ਕਿ ਲਗਾਤਾਰ ਪਤਾ ਨਹੀਂ ਕਿਸ ਤਰੀਕੇ ਦਾ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਤੁਸੀਂ ਬਣਾਓ, ਤੁਸੀਂ ਜੁਗ ਜੁਗ ਬਣਾਓ ਹਿੰਦੂ ਰਾਸ਼ਟਰ, ਤੁਹਾਨੂੰ ਮੁਬਾਰਕਬਾਦ ਤੁਹਾਡਾ ਹਿੰਦੂ ਰਾਸ਼ਟਰ, ਪਰ ਕਿਸੇ ਦੇ ਧਰਮ ਦਾ ਪਰਿਵਰਤਨ, ਕਿਸੇ ਦੇ ਧਰਮ ਦੇ ਉੱਤੇ ਉਂਗਲ, ਕਿਸੇ ਦੇ ਧਰਮ ਦੇ ਉੱਤੇ ਹਮਲਾ, ਇਹ ਕਰਕੇ ਤੁਸੀਂ ਹਿੰਦੂ ਰਾਸ਼ਟਰ ਦੀ ਸਥਾਪਨਾ ਨਾ ਕਰੋ, ਇਹ ਤੁਹਾਨੂੰ ਕਿਸੇ ਨਰਕ ਵੱਲ ਲੈ ਜਾਊਗਾ। ਇਸ ਤੋਂ ਅਗਲੀ ਗੱਲ ਜਾਖੜ ਸਾਹਿਬ, ਸੁਨੀਲ ਜਾਖੜ ਸਾਹਿਬ ਦਾ ਜਿਹੜਾ ਬਿਆਨ ਆਇਆ ਨਾ, ਪੰਜਾਬ ਆਉਂਦੇ ਸੀ ਤੇ ਆ ਕੇ ਪੱਗ ਬੰਨ ਕੇ ਆਉਂਦੇ ਸੀ, ਸਟੇਜ ਉੱਤੋਂ ਕਹਿੰਦੇ ਸੀ ਕਿ ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ। ਉਹ ਕਹਿੰਦੇ ਸੀ ਡਾਂਗਮਾਰ ਸਾਹਿਬ ਗੁਰਦੁਆਰੇ ਦਾ ਮਸਲਾ ਹੱਲ ਕਰ ਦਿਆਂਗੇ, ਅਫਗਾਨਿਸਤਾਨ ਵਿੱਚ ਬੈਠੇ ਸਿੱਖਾਂ ਦੇ ਮਸਲੇ ਹੱਲ ਕਰ ਦਿਆਂਗੇ। ਉਹ ਕਹਿੰਦੇ ਤੁਸੀਂ ਕਿਹੜੇ ਮਸਲੇ ਹੱਲ ਕਰਨੇ ਸੀ, ਇਹ ਡਰਾਮੇਬਾਜ਼ੀ ਸੀ, ਇਹ ਚੋਣਾਂ ਦੇ ਵਿੱਚ ਵਿਖਾਵੇਬਾਜ਼ੀ ਸੀ, ਇਹ ਤੁਹਾਡੇ ਵਾਲੀ ਜੁਮਲੇਬਾਜ਼ੀ ਸੀ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਕੀਤੀ। ਜੇਕਰ ਤੁਸੀਂ ਵਾਕਈ ਸਿੱਖਾਂ ਦੇ ਹਮਦਰਦ ਹੋ, ਜੇਕਰ ਤੁਸੀਂ ਵਾਕਈ ਸਿੱਖਾਂ ਦੇ ਹਮਦਰਦ ਹੋ
ਜੀ,
ਜੇਕਰ ਤੁਸੀਂ ਵਾਕਈ ਚਾਹੁੰਦੇ ਹੋ ਕਿ ਸਿੱਖਾਂ ਨੂੰ ਹੋਰ ਕੌਮਾਂ ਨੂੰ ਸਾਰਿਆਂ ਨੂੰ ਧਾਰਮਿਕ ਸੁਤੰਤਰਤਾ ਮਿਲੇ, ਤਾਂ ਫਿਰ ਇਸ ਮੁੱਦੇ ਉੱਤੇ ਤੁਸੀਂ ਚੁੱਪੀ ਤੋੜੋ ਤੇ ਸਿੱਖਾਂ ਦੇ ਹੱਕ ਵਿੱਚ ਬਿਆਨ ਦਿਓ ਕਿ ਇਹ ਧਾਰਮਿਕ ਸੁਤੰਤਰਤਾ ਇਹ ਖੋਈ ਨਹੀਂ ਜਾ ਸਕਦੀ। ਮੈਂ ਇੱਥੇ ਇੱਕ ਗੱਲ ਕਹਿ ਕੇ ਇਸ ਖਬਰ ਨੂੰ ਖਤਮ ਕਰਦਾ ਕਿ ਅਸੀਂ ਕਿਸੇ ਦੇ ਧਾਰਮਿਕ ਚਿੰਨ੍ਹਾਂ ਨੂੰ ਬਦਲ ਨਹੀਂ ਸਕਦੇ, ਅਸੀਂ ਉਹਨਾਂ ਨੂੰ ਲੁਹਾ ਨਹੀਂ ਸਕਦੇ, ਪਰ ਅਸੀਂ ਉਹਨਾਂ ਨੂੰ ਜਿਹੜਾ ਸਾਡਾ ਯੂਨੀਫਾਰਮ ਕੋਡ ਆ ਉਹਦੇ ਅਨੁਸਾਰ ਕਰ ਸਕਦੇ ਹੋ। ਇੱਕ ਦਸਤਾਰ ਬੰਨਣ ਵਾਲੇ ਨੂੰ ਤੁਸੀਂ ਯੂਨੀਫਾਰਮ ਵਾਲਾ ਰੰਗ ਦੱਸ ਦਿਓ ਕਿ ਤੁਸੀਂ ਜਿਹੜਾ ਵਰਦੀ ਦਾ ਰੰਗ ਹੈ ਉਸ ਰੰਗ ਦੀ ਦਸਤਾਰ ਸਜਾ ਸਕਦੇ ਹੋ, ਮਸਲਾ ਹੱਲ ਹੈ। ਹਜ਼ਾਬ ਦੀ ਜੇ ਗੱਲ ਕਰਦੇ ਹਾਂ ਤਾਂ ਤੁਸੀਂ ਯੂਨੀਫਾਰਮ ਕੋਡ ਦੇ ਕਲਰ ਵਿੱਚ ਲਿਆਓ ਤਾਂ ਮਸਲਾ ਹੱਲ ਹੋ ਜਾਊਗਾ, ਪਰ ਤੁਸੀਂ ਸਿੱਧਾ ਨਿਸ਼ਾਨਾ ਲਾਉਣੇ ਹੋ ਕਿ ਇਸ ਨੂੰ ਉਤਾਰਨਾ ਪਊਗਾ। ਅਸੀਂ ਤਾਂ ਇਹ ਲੜਾਈ ਫਰਾਂਸ ਵਿੱਚ, ਅਸੀਂ ਤਾਂ ਇਹ ਲੜਾਈ ਅਮਰੀਕਾ ਤੇ ਕੈਨੇਡਾ ਵਿੱਚ ਆਪਣੀ ਪਹਿਚਾਣ ਦੀ ਲੜ ਰਹੇ ਹਾਂ ਤੇ ਹਮਲਾ ਸਾਡੇ ਘਰ ਵਿੱਚ ਹੀ ਹੋ ਗਿਆ
ਜੀ। ਜਸਵਿੰਦਰ ਜੀ ਕਾਲਰ ਏਅਰ ਤੇ ਹਨ, ਸਾਰਾ ਸਿਸਟਮ ਉਸ ਹਿਸਾਬ ਨਾਲ ਨਹੀਂ ਰੈਡੀ ਹੋਇਆ, ਫਿਰ ਵੀ ਕਾਲਰ ਵੇਲੀ ਵੇਲੀ ਆਪਾਂ ਲੈ ਲੈਂਦੇ ਹਾਂ। ਲੱਗਦਾ ਸਖਰਾਜ ਜੀ ਏਅਰ ਤੇ, ਸਖਰਾਜ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਬਲਜਿੰਦਰ ਜੀ ਤੇ ਆਪਣੇ ਪੱਤਰਕਾਰ ਸਾਹਿਬ ਜਿਹੜੇ ਆਪਣੇ ਭਾਜੀ ਆ ਇੰਡੀਆ ਤੋਂ, ਤਾਂ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਵਿਰਾਸਤ ਤੇ ਪਿਆਰ ਸਤਿਕਾਰਨਾ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਬਿਲਕੁਲ, ਮੈਂ ਤੁਹਾਡਾ ਸ਼ੋਅ ਸੁਣ ਰਿਹਾ ਸੀ, ਜਿਹੜੀ ਤੁਸੀਂ ਗੱਲ ਦਸਤਾਰ ਤੇ ਹਜ਼ਾਬ ਤੇ ਜਾਂ ਉੱਥੇ ਭਾਰਤ ਦੇ ਵਿੱਚ ਜੋ ਕੁਛ ਇੱਦਾਂ ਦੀ ਫਿਰਕਾ ਪ੍ਰਸਤੀ ਆ ਜਾਂ ਜੋ ਕੁਛ ਹੋ ਰਿਹਾ ਆ, ਔਰ ਕਿਉਂਕਿ ਆਪਾਂ, ਮੈਂ ਗੱਲ ਇਹਨੂੰ ਇੱਥੇ ਕੈਨੇਡਾ ਦੇ ਨਾਲ ਜੋੜਨੀ ਚਾਹੂੰਗਾ ਕਿ ਜਿੱਦਾਂ ਜਿੱਦਾਂ ਇੱਥੇ ਮਾਈਗ੍ਰੇਟ ਹੋ ਕੇ ਅਸੀਂ ਉਹਨਾਂ ਖਿੱਤਿਆਂ 'ਚੋਂ ਇੱਥੇ ਆਏ ਹਾਂ, ਅਸੀਂ ਇਹ ਸਾਰਾ ਕੁਛ ਇਹੋ ਜਿਹਾ ਵਰਤਾਰਾ ਜਿਹੜਾ ਆ ਉਹ, ਕਿਉਂਕਿ ਸਾਨੂੰ ਆਪਣੇ ਇੱਥੇ ਆਲੇ ਦੁਆਲੇ ਵੀ ਦੇਖਣ ਨੂੰ ਹੁਣ ਮਿਲ ਰਿਹਾ ਆ ਇੱਥੇ
ਜੀ,
ਔਰ ਇੱਥੇ ਦੀਆਂ ਜਿਹੜੇ ਪੋਲੀਟੀਕਲ ਲੋਕ ਆ, ਪੋਲੀਟੀਕਲ ਸਰਕਾਰਾਂ ਆ ਜਾਂ ਵੱਖ ਵੱਖ ਹੈਗੀਆਂ, ਉਹ ਵੀ ਇੱਕ ਬੜੀਏ ਦੁੱਖਦਾਈ ਗੱਲ ਆ, ਬੜੀ ਅਲਾਰਮਿੰਗ ਸਿਚੁਏਸ਼ਨ ਹੈ ਇਹਨਾਂ ਕੰਟਰੀਆਂ ਲਈ ਵੀ, ਕਿ ਉਹ ਵੀ ਇਹਦੇ ਵਿੱਚੋਂ ਆਪਣਾ ਲਾਹਾ ਕੱਢਣ ਦੀ ਕੋਸ਼ਿਸ਼ ਦੇ ਉੱਤੇ ਹੁਣ ਚੱਲਣ ਲੱਗ ਪਿਆ। ਮੈਂ ਇੱਕ ਉਦਾਹਰਨ ਦੇਣੀ ਚਾਹੂੰਗਾ ਕਿ ਪਿੱਛੇ ਜੇ ਥੋੜੇ ਦਿਨ ਹੋਏ ਇੱਕ ਘਟਨਾ ਇੱਥੇ ਮੰਦਭਾਗੀ ਘਟਨਾ ਵਾਪਰੀ, ਆਪਾਂ ਕੰਡੈਮ ਕਰਦੇ ਹਾਂ ਉਹਨੂੰ, ਇੱਕ ਪੱਤਰਕਾਰ ਸੱਜਣ ਮੀਡੀਆਕਾਰ ਦੇ ਉੱਤੇ ਹਮਲਾ ਹੋਇਆ, ਪਰ ਆਪਾਂ ਨੂੰ ਹੁਣ ਜਿਸ ਹਿਸਾਬ ਦੇ ਨਾਲ ਉਸ ਸਟੋਰੀ ਨੂੰ ਜਿਹੜਾ ਆ ਉਹ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਾਂ ਆਪਣੇ ਭਾਈਚਾਰੇ ਦੇ ਵਿੱਚ ਇੱਕ ਵੱਖਰੇ ਭਾਈਚਾਰੇ ਨੂੰ ਲੈ ਕੇ ਉਹਨਾਂ ਤੇ ਸਾਰੀ ਗਰਾਊਂਡ ਤਿਆਰ ਕੀਤੀ ਜਾ ਰਹੀ ਆ ਕਿ ਇਹ ਨਸਲੀ ਵਿਤਕਰਾ, ਇੱਦਾਂ ਦਾ ਕੁਛ ਨਹੀਂ ਹੈਗਾ ਕੈਨੇਡਾ ਦੇ ਵਿੱਚ, ਬਟ ਕੁਛ ਇੱਦਾਂ ਦੇ ਇੱਥੇ ਕਹਿ ਲਈਏ ਕਿ ਆਪਣਾ ਫਾਇਦਾ ਕੱਢਣ ਲਈ ਕੁਛ ਜਿਹੜੇ ਲੋਕ ਆ ਉਹ ਇੱਦਾਂ ਦਾ ਇਹ ਵਿਉਂਤਬੰਦੀਆਂ ਕਰ ਰਹੇ ਆ ਕਿ ਕਮਿਊਨਿਟੀਆਂ ਨੂੰ ਵੰਡਿਆ ਜਾਵੇ, ਔਰ ਕਈ ਵਾਰ ਕੀ ਉਹ ਜਿੱਦਾਂ ਪਿੱਛੇ ਜਿਹੇ ਆਪਣੇ ਕਿਸਾਨ ਅੰਦੋਲਨ ਦੇ ਤਹਿਤ ਇੱਥੇ ਵੱਖ ਵੱਖ ਜਿਹੜੇ ਆ ਪ੍ਰੋਟੈਸਟ ਨੌਰਥ ਅਮਰੀਕਾ ਦੇ ਵਿੱਚ ਹੋਏ
ਜੀ,
ਔਰ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਆ ਕਿ ਉਸ ਪ੍ਰੋਟੈਸਟਾਂ ਨੂੰ ਲੈ ਕੇ ਕੁਛ ਇੱਥੇ ਸੰਸਥਾਵਾਂ ਵੱਲੋਂ, ਕੁਛ ਬੰਦਿਆਂ ਵੱਲੋਂ ਆਪਣੀ ਨਿੱਜੀ ਮਫਾਜਾਂ ਨੂੰ ਮੂਹਰੇ ਰੱਖਦੇ ਹੋਏ ਉਹਨਾਂ ਨੇ ਜਾਣ ਬੁੱਝ ਕੇ ਇੱਥੇ ਤਿਰੰਗਾ ਰੈਲੀਆਂ ਹੋਰ ਇੱਦਾਂ ਦੇ ਸਲੋਗਨ ਦੇ ਕੇ ਲੋਕਾਂ ਦੇ ਵਿੱਚ ਕਮਿਊਨਿਟੀ ਦੇ ਵਿੱਚ ਭੜਕਾਹਟ ਜਿਹੜੀ ਆ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵੀ, ਪਰ ਉਸ ਤੋਂ ਬਾਅਦ ਉਹ ਕਈ ਵਾਰ ਇੱਦਾਂ ਦੀਆਂ ਟਿੱਪਣੀਆਂ ਕਰ ਜਾਂਦੇ ਆ ਜਿਹਦੀ ਕਿ ਬਿਲਕੁਲ ਕਦੀ ਜ਼ਰੂਰਤ ਨਹੀਂ ਹੁੰਦੀ, ਉਹ ਇੱਕ ਕਿਸਮ ਦਾ ਪ੍ਰਵੋਕ ਕਰਦੇ ਹੋਰ ਕਿਸੇ ਨੂੰ, ਫਿਰ ਇੱਦਾਂ ਦਾ ਜਿਹੜੀ ਸਥਿਤੀ ਆ ਇੱਦਾਂ ਦੇ ਜਿਹੜੀ ਮੰਦਭਾਗੀਆਂ ਗੱਲਾਂ ਦਾ ਵਾਪਰ ਜਾਣਾ ਉਹ ਬਿਲਕੁਲ ਮੰਦਭਾਗਾ ਕੈਨੇਡਾ ਦੇ ਵਿੱਚ ਖਾਸ ਕਰਕੇ, ਔਰ ਜਿਹੜਾ ਇਹਦਾ ਸ਼ੁਰੂਆਤ ਬਲਜਿੰਦਰ ਜੀ ਹੋ ਹੀ ਚੁੱਕੀ ਆ ਕਿਸਮ ਦੀ, ਕਿਉਂਕਿ ਜਿੱਦਾਂ ਦੀਆਂ ਇੱਥੇ ਗੈਟੋਸ ਕਮਿਊਨਿਟੀਜ਼ ਜਿਹੜੀਆਂ ਹੁਣ ਪੋਕਟਸ ਬਣਨੀਆਂ ਸ਼ੁਰੂ ਹੋ ਗਈਆਂ ਆ, ਜੇ ਮੈਂ ਟੋਰਾਂਟੋ ਦੀ ਗੱਲ ਕਰਾਂ ਈਸਟ ਐਂਡ ਤੇ ਦੇਖੋ ਤੁਸੀਂ ਉੱਥੇ ਇੱਕ ਚਾਈਨੀਜ਼ ਭਾਈਚਾਰਾ ਜਾਂ ਹੋਰ ਜਿਹੜੀਆਂ ਕਮਿਊਨਿਟੀਜ਼ ਆ, ਸ਼੍ਰੀਲੰਕਨ ਕਮਿਊਨਿਟੀਜ਼ ਆ, ਉਹ ਇੱਕ ਖਿੱਤੇ ਦੇ ਵਿੱਚ ਉਹ ਰਹਿਣਾ ਪਸੰਦ ਕਰਦੇ ਆ। ਬ੍ਰੈਂਪਟਨ ਦੇ ਵਿੱਚ ਈਵਨ ਸਪ੍ਰਿੰਗਡੇਲ ਨੂੰ ਅਸੀਂ ਸਿੰਘਡੇਲ ਦਾ ਨਾਂ ਦੇ ਦਿੱਤਾ ਆ। ਸੋ ਇਹ ਜਿਹੜੀਆਂ ਇਹ ਜਿਹੜੇ ਇੱਦਾਂ ਦੇ ਵਰਤਾਰੇ ਆ ਜਾਂ ਇੱਦਾਂ ਦੀਆਂ ਇਹ ਚੀਜ਼ਾਂ ਆ, ਬਿਲਕੁਲ ਉਸ ਦੇਸ਼ ਦੇ ਵਿੱਚ ਤਾਂ ਫਿਰਕਾ ਪ੍ਰਸਤੀ ਪੂਰੀ ਸਿਰੇ ਚੜ੍ਹ ਕੇ ਬੋਲਦੀ ਆ ਉੱਥੇ
ਜੀ,
ਉੱਥੇ ਆਪਾਂ ਕਈ ਕੁਛ ਕਹਿ ਦਿੰਦੇ ਕਿ ਉਹ ਅਜੇ ਡਿਵੈਲਪ ਕੰਟਰੀ ਨੇਗੇ, ਉੱਥੇ ਐਜੂਕੇਸ਼ਨ ਦੀ ਘਾਟ ਆ, ਪਰ ਇੱਥੇ ਤਾਂ ਸਾਰਾ ਕੁਛ ਹੀ ਆ ਨਾ। ਪਰ ਗੱਲ ਤਾਂ ਇਹ ਆ ਜਾਂਦੀ ਆ ਕਿ ਜਿਹੜੀ ਜਹਾਲਤ ਆ ਨਾ, ਲੋਕ ਜਿਹੜਾ 32 ਕਿਲੋ ਦਾ ਅੱਗੇ ਟੈਚੀ ਹੁੰਦਾ ਸੀ, ਹੁਣ 23 ਕਿਲੋ ਦਾ ਕਰਤਾ ਆ, ਉਹ ਸਮਾਨ ਘੱਟ ਲੈ ਕੇ ਆਉਂਦੇ ਆ, ਉਹ ਜਹਾਲਤ ਨਾਲ ਟੈਚੀਆਂ 'ਚ ਜ਼ਿਆਦਾ ਲੈ ਕੇ ਆ ਰਹੇ ਆ
ਜੀ।
ਅਤੇ ਜਿਹੜੇ ਪਿਛਲੇ ਲੋਕ ਆ ਇੱਥੇ ਆ, ਉਹ ਚਾਹੁੰਦੇ ਹੋਏ ਵੀ ਕੁਛ ਨਹੀਂ ਕਰ ਪਾ ਰਹੇ। ਸੋ ਉਮੀਦ ਕਰਦੇ ਹਾਂ ਕਿ ਬਿਲਕੁਲ ਕਿ ਸੋਹਣੇ ਮੁਲਕ ਆ, ਇੱਥੇ ਤਰੱਕੀਆਂ ਦੇ ਰਾਹ ਬੜੇ ਖੁੱਲ੍ਹੇ ਆ, ਅਤੇ ਇਹਨਾਂ ਨੂੰ ਇੱਦਾਂ ਹੀ ਰੱਖਿਆ ਜਾਵੇ, ਅਤੇ ਇੱਥੇ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ, ਪੋਲੀਟੀਕਲ ਲੋਕ ਆ, ਉਹਦੀ ਜਿਹੜੀ ਗਰਾਊਂਡ ਆ, ਇਹਦੀ ਛਵੀ ਆ, ਇਹਨੂੰ ਬਿਲਕੁਲ ਸਾਫ਼ ਸੁਥਰਾ ਰੱਖਣ। ਅਤੇ ਬਾਕੀ ਯੂਕਰੇਨ ਦੇ ਵਿੱਚ ਜੋ ਚੱਲ ਰਿਹਾ ਆ, ਉਹਦੀ ਆਪਾਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਨੂੰ, ਕਿਉਂਕਿ ਜੰਗਾਂ ਕਿਸੇ ਨਤੀਜਿਆਂ ਦਾ ਹੱਲ ਨਹੀਂ ਹੋਇਆ ਕਰਦੀਆਂ
ਜੀ।
ਸੋ ਅੰਤ ਗੱਲ ਟੇਬਲ ਟਾਕ ਦੀ ਮੁੱਕਦੀ ਆ, ਸੋ ਜਿੰਨੀ ਸਹਿਰਤਾ ਨਾਲ ਜਿੰਨੀ ਛੇਤੀ ਹੋ ਸਕਦਾ ਆ ਕਿ ਜਿਹੜੀ ਵਾਰ ਹੈ ਸੀਜ਼ ਫਾਇਰ ਉੱਥੇ ਹੋਣਾ ਚਾਹੀਦਾ ਜੀ। ਧੰਨਵਾਦ ਜੀ
ਸੰਧੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਹੀ ਵਧੀਆ ਵਿਚਾਰ ਸੀਗੇ ਵੀਰ ਮੇਰੇ ਸਖਰਾਜ, ਸੰਧੂ ਜੀ ਟੀਮ ਦੇ ਮੈਂਬਰ ਹੀ ਹਨ। ਜੋ ਕੁਝ ਸਾਡੇ ਕੈਨੇਡਾ ਵਿੱਚ ਹੋਇਆ, ਜੋ ਕੁਝ ਜੀ ਟੀ ਏ ਦੇ ਏਰੀਆ ਵਿੱਚ ਹੋਇਆ, ਇੱਕ ਹੋਸ ਦੇ ਉੱਪਰ ਹਮਲਾ ਕੀਤਾ ਗਿਆ, ਹੋਣਾ ਨਹੀਂ ਚਾਹੀਦਾ ਸੀਗਾ, ਪਰ ਹਮਲੇ ਤੋਂ ਬਾਅਦ ਹੁਣ ਕਮਿਊਨਿਟੀ ਡਿਵਾਈਡ ਹੋਣ ਲੱਗ ਪਈ ਹੈ, ਜਿਹੜੀ ਕਮਿਊਨਿਟੀ ਨਹੀਂ ਡਿਵਾਈਡ ਹੋਣੀ ਚਾਹੀਦੀ ਆ। ਘਟਨਾਵਾਂ ਵਾਪਰਦੀ ਰਹਿੰਦੀਆਂ, ਵਾਪਰਨੀਆਂ ਨਹੀਂ ਚਾਹੀਦੀਆਂ। ਇਹਦੇ ਵਿੱਚ ਕਮਿਊਨਿਟੀ ਨਾ ਆਪਣੇ ਆਪ ਵਿੱਚ ਡਿਵਾਈਡ ਪਾ ਲਵੇ, ਡਿਵਾਈਡ ਐਂਡ ਰੂਲ ਨਾ ਚੱਲਣ ਲੱਗ ਪਵੇ। ਅਤੇ ਸੰਧੂ ਸਾਹਿਬ ਦੇ ਵਿਚਾਰ ਸੀਗੇ। 770 AM ਡਾਲ 'ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਟਰੱਕਿੰਗ ਟੂਡੇ ਰੇਡੀਓ, ਅਤੇ ਦੇਖ ਰਹੇ ਹੋ ਵਿਰਾਸਤ ਟੀਵੀ ਅਤੇ ਨਾਲ ਟਰੱਕਿੰਗ ਟੂਡੇ ਟੀਵੀ। 770 AM ਡਾਲ 'ਤੇ 8 ਵਜੇ ਤੱਕ ਪ੍ਰੋਗਰਾਮ ਚੱਲਣਾ, ਅਤੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਚੱਲਣਾ CKMS 102.7 FM ਕਿਚਨਰ ਦੇ ਵਿੱਚ। ਅਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਵਿਚਾਰ ਜ਼ਰੂਰ ਆਪਾਂ ਲਿਆ ਕਰਾਂਗੇ। 770 ਵਾਲੇ ਸਪੋਂਸਰ ਕੀਤੇ, ਸਪੋਂਸਰ ਕਰਦੇ ਹਨ ਮੇਰੇ ਵੀਰ, ਉਹਨਾਂ ਦਾ ਨਾਮ ਦੱਸ ਦੇਵਾਂ, drakar.com ਵਾਲੇ, ਇਹਨਾਂ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ, 437-242-5851 ਆ। A1 ਕੈਸ਼ ਐਂਡ ਕੈਰੀ ਦੇ ਬਹੁਤ ਵੱਡੇ ਵੱਡੇ ਵੇਅਰ ਹਾਊਸ, ਰੈਸਟੋਰੈਂਟ ਦੀ ਬਿਜ਼ਨਸ ਚਲਾ ਰਹੇ ਹੋ, ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਹੋ, ਚੱਲਦਾ ਹੈਗਾ ਸਮਾਨ ਚਾਹੀਦਾ, ਚਾਹੇ ਬਣਾਉਣ ਵਾਸਤੇ ਚਾਹੇ ਵਰਤਣ ਵਾਸਤੇ, A to Z ਸਮਾਨ ਮਿਲਦਾ। ਰੈਸਟੋਰੈਂਟ ਹੋਲਸੇਲ ਵਿੱਚ ਸਪੈਸ਼ਲਾਈਜ਼ ਕਰਦੇ ਹਨ, ਫਰੈਸ਼ ਡੇਅਰੀ ਮੀਟਸ, ਪ੍ਰੋਡਿਊਸ, ਫਰੋਜ਼ਨ ਫੂਡ, ਜੋ ਕੁਝ ਵੀ ਚਾਹੀਦਾ ਹੋਲਸੇਲ ਦੇ ਵਿੱਚ ਮਿਲਦਾ A1 ਕੈਸ਼ ਐਂਡ ਕੈਰੀ ਤੋਂ। ਲੋਕੇਸ਼ਨ ਵੱਖ ਵੱਖ ਏਰੀਏ ਵਿੱਚ, ਅਤੇ ਕਿਚਨ ਵਾਟਰਲੂ ਵਿੱਚ ਵੀ ਇੱਕ ਲੋਕੇਸ਼ਨ ਆ ਰਹੀ ਹੈਗੀ ਆ। ਗ੍ਰੀਨਵੇ ਕੈਰੀਅਰਸ ਮਧਾਣੀ ਵਾਲੇ, ਓਲੰਪਿਕ ਟੋਏ, ਓਲੰਪਿਕ ਟੋਏ ਨੂੰ A Z ਅਤੇ D Z ਡਰਾਈਵਰ ਚਾਹੀਦੇ, ਅਸੀਂ ਓਲੰਪਿਕ ਟੋਏ ਨਾਲ ਕੰਮ ਕਰਨਾ ਚਾਹੁੰਦੇ, 416-999-7057 ਇੰਡੀਅਨ ਪੰਜਾਬੀ ਬਾਜ਼ਾਰ ਨੇ ਪ੍ਰੋਗਰਾਮ ਸਪੋਂਸਰ ਕੀਤਾ, ਅਤੇ ਨਾਲ ਗੁਰਦੀਪ ਸਿੰਘ ਸੈਣੀ ਸਾਹਿਬ, Sanchi 21 ਪ੍ਰੈਜੈਂਟ ਰੈਲੀ ਨਾਲ ਕੰਮ ਕਰਦੇ, ਰੀਅਲ ਸੇਲ ਏਜੰਟ, ਘਰ ਖਰੀਦਣਾ ਹੋਵੇ ਵੇਚਣਾ ਹੋਵੇ, 416-500-7490 ਗੁਰਦੀਪ ਸਿੰਘ ਜੀ। ਅਤੇ ਮੋਹਨ ਢਾਬਾ ਮਹਿੰਦਰਬਾਦ ਏਰੀਆ ਢਾਬਾ ਬੋਲਟਨ ਵਿੱਚ ਹੈ, 416-450-9990 ਬੈਠ ਕੇ ਭੋਜਨ ਚੱਕਣਾ, ਕੇਟਰਿੰਗ ਕਰਵਾਉਣੀ ਹੈ ਕਰਵਾ ਸਕਦੇ ਹੋ। ਇੰਸ਼ੋਰੈਂਸ ਲੈਣ ਵਾਸਤੇ ਇੰਸ਼ੋਰੈਂਸ ਬਾਜ਼ਾਰ ਤੇ ਭਵਨ ਸਿੰਘ ਨਾਲ ਗੱਲਬਾਤ ਕਰੋ। ਇੰਸ਼ੋਰੈਂਸ ਲਾਈਫ ਡਿਸਬਿਲਿਟੀ ਕਿਹੜੇ ਕੋਲ ਇੰਸ਼ੋਰੈਂਸ ਲੈਣੀ ਹੋਵੇ, ਇੰਸ਼ੋਰੈਂਸ ਬਾਜ਼ਾਰ .ca ਸਾਡੇ ਨਾਲ 416-450-5522 ਤੇ ਮਾਲਵਾ ਬਿਲਡਿੰਗ ਵਾਲੇ 180 ਐਡਵਾਂਸ ਬੁਲਵਰ ਤੇ ਹੈ, 905-453-6006 ਡਰੀਮ ਬਿਗ ਟਰਾਂਸਪੋਰਟੇਸ਼ਨ 905-497-1515 ਤੇ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਟ ਤੋਂ ਜਸਵੀਰ ਸਿੰਘ ਹੰਡਲ ਜੀ ਕਹਿੰਦੇ ਹਨ, ਕਰਜ਼ੇ ਵਿੱਚ ਡੁੱਬ ਰਹੇ ਹੋ, ਕਰਜ਼ਾ ਨਹੀਂ ਉੱਤਰ ਰਿਹਾ ਤਾਂ ਛੋਟ ਛੋਟੀਆਂ ਕਿਸ਼ਤਾਂ ਵਿੱਚ ਕਿਸ਼ਤਾਂ ਬਣਾ ਦਿੰਦੇ ਆ, 80% ਦੇ ਕਰਜ਼ਾ ਮਾਫ਼ ਕਰਕੇ ਦਿੰਦੇ ਆ। ਜਸਵੀਰ ਸਿੰਘ ਹੰਡਲੀ 416-500-2-3100 ਤੇ ਗੱਲਬਾਤ ਕਰਨੀ ਆ। ਮੁੜ ਕੇ ਫਿਰ ਜਸਵਿੰਦਰ ਯਾਦ ਜੀ ਨਾਲ ਗੱਲਬਾਤ ਕਰਦੇ ਹਾਂ। ਜਸਵਿੰਦਰ ਜੀ, ਸਖਰਾਜ ਦੇ ਵੀ ਬਿਆਨ ਸੀਗੇ, ਇੱਥੇ ਵੀ ਡਿਵਾਈਡ ਐਂਡ ਰੂਲ ਚੱਲਣ ਲੱਗ ਪਿਆ, ਕਮਿਊਨਿਟੀ ਨੂੰ ਖੁਦ ਸੋਚਣਾ ਚਾਹੀਦਾ, ਆਪਾਂ ਤਾਂ ਪੜ੍ਹੇ ਲਿਖੇ ਇੱਥੇ ਹੈਗੇ ਆ, ਘਟਨਾਵਾਂ ਵਾਪਰਦੀਆਂ ਹਨ, ਨਹੀਂ ਵਾਪਰਨੀ ਚਾਹੀਦੀ, ਉਹਦੇ ਉੱਪਰ ਇਨਫੋਰਮੇਸ਼ਨ ਲੈਣੀ ਚਾਹੀਦੀ ਪ੍ਰੋਪਰ ਤਰੀਕੇ ਨਾਲ, ਵੀ ਕੱਲ੍ਹ ਇਹ ਮੁੱਦਾ ਖੜਾ ਹੋਇਆ ਅਤੇ ਇਹਨੂੰ ਫਿਊਚਰ ਵਿੱਚ ਕਿੱਦਾਂ ਆਪਾਂ ਰੋਕ ਸਕਦੇ, ਪਰ ਆਪਾਂ ਨਾ ਡਿਵਾਈਡ ਹੋ ਜਾਈਏ ਇੱਥੇ ਦੂਰ ਬੈਠੇ ਵੀ।
ਜੀ ਬਿਲਕੁਲ ਜੀ, ਅਸੀਂ ਸਾਡੇ ਵੱਡੇ ਵੀਰ ਦੀ ਗੱਲ ਸੁਣੀ ਤਾਂ ਗੱਲ ਦੇ ਵਿੱਚ ਬੜਾ ਤਰਕ ਸੀ ਤੇ ਗੱਲ ਦੇ ਵਿੱਚ ਬੜੀ ਵੱਡੀ ਸਮਝ ਸੀ। ਮੈਂ ਉਸ ਸਮਝ ਨੂੰ ਜੇਕਰ ਥੋੜੇ ਜਿਹੇ ਸ਼ਬਦਾਂ ਵਿੱਚ, ਨਿੱਕੇ ਜਿਹੇ ਸ਼ਬਦਾਂ ਵਿੱਚ ਪੂਰਾ ਕਰਾਂ ਤਾਂ ਧਰਮ ਨੂੰ 3 ਤਰੀਕੇ ਨਾਲ ਲੋਕ ਮੰਨਦੇ ਨੇ। ਇੱਕ ਹੁੰਦੇ ਨੇ ਧਰਮ ਨੂੰ ਪੂਜਣ ਵਾਲੇ, ਉਹ ਹੁੰਦੇ ਨੇ ਜਿਨ੍ਹਾਂ ਨੂੰ ਧਰਮ ਦੀ ਵਿਚਾਰਧਾਰਾ ਬਾਰੇ ਘੱਟ ਜਾਣਕਾਰੀ ਹੁੰਦੀ ਹੈ, ਸ਼ਰਧਾ ਅਥਾਹ ਹੁੰਦੀ ਹੈ, ਉਹਨਾਂ ਨੂੰ ਅਸੀਂ ਪੂਜਣ ਵਾਲਿਆਂ ਵਿੱਚ ਗਿਣ ਲੈਂਦੇ ਹਾਂ। ਦੂਸਰੇ ਹੁੰਦੇ ਨੇ ਧਰਮ ਨੂੰ ਮੰਨਣ ਵਾਲੇ, ਜਿਨ੍ਹਾਂ ਦੀ ਧਰਮ ਵਿੱਚ ਸ਼ਰਧਾ ਦੇ ਨਾਲ ਨਾਲ ਧਰਮ ਦੀ ਸਮਝ ਵੀ ਹੁੰਦੀ ਹੈ ਕਿ ਉਹ ਧਰਮ ਕੀ ਕਹਿੰਦਾ, ਉਹਦੀ ਵਿਚਾਰਧਾਰਾ ਕੀ ਕਹਿੰਦੀ। ਤੇ ਤੀਸਰੇ ਹੁੰਦੇ ਨੇ ਧਰਮ ਨੂੰ ਵਰਤਣ ਵਾਲੇ, ਜਿਹੜੇ ਧਰਮ ਨੂੰ ਵਰਤਣ ਵਾਲੇ ਹੁੰਦੇ ਨੇ, ਹਮੇਸ਼ਾ ਹੀ ਜਦੋਂ ਫਿਰਕਾ ਪ੍ਰਸਤੀ ਦੀ ਗੱਲ ਹੁੰਦੀ ਹੈ ਤੇ ਜਦੋਂ ਫਿਰਕਾ ਪ੍ਰਸਤੀ ਦੇ ਨਾਲ ਕਤਲੇਆਮ ਦੂਰੀਆਂ ਵਧਣ ਦੀ ਗੱਲ ਹੁੰਦੀ ਆ, ਕਮਿਊਨਿਟੀ ਚਾਹੇ ਜਿਹੜੀ ਮਰਜ਼ੀ ਹੋਵੇ, ਕੰਟਰੀ ਜਿਹੜੀ ਮਰਜ਼ੀ ਹੋਵੇ, ਧਰਤੀ ਜਿਹੜੀ ਮਰਜ਼ੀ ਹੋਵੇ, ਧਰਤ ਬਦਲਣ ਨਾਲ ਤੁਹਾਡੀਆਂ ਸੋਚਾਂ ਨਹੀਂ ਬਦਲ ਜਾਂਦੀਆਂ। ਸੋਚਾਂ ਵਾਕਈ ਜਿਸ ਤਰੀਕੇ ਨਾਲ ਕਹਿੰਦੇ ਸੀ ਵੀ ਟੈਂਚੀ ਦਾ ਚਾਹੇ ਵੇਟ ਘੱਟ ਗਿਆ, ਪਰ ਸੋਚ ਦਾ ਜਿਹੜਾ ਵੇਟ ਹੈ ਉਹ ਵੀ ਮੈਨੂੰ ਲੱਗਦਾ ਟੈਂਚੀ ਦੇ ਨਾਲ ਹੀ ਘੱਟ ਗਿਆ। ਜੇਕਰ ਟੈਂਚੀ ਦੇ ਵੇਟ ਜਿੰਨਾ ਸੋਚ ਦਾ ਵੇਟ ਹੁੰਦਾ ਤਾਂ ਸੋਚ ਨਿੱਗਰ ਹੁੰਦੀ, ਭਾਰੀ ਹੁੰਦੀ, ਤਾਂ ਇਹ ਸਮੱਸਿਆ ਨਾ ਆਉਂਦੀ। ਅਸੀਂ ਜਿਵੇਂ ਜਿਵੇਂ ਟੈਂਚੀ ਦਾ ਵੇਟ ਘਟਾਇਆ, ਅਸੀਂ ਸੋਚ ਦਾ ਵੇਟ ਵੀ ਘਟਾ ਲਿਆ। ਅਸੀਂ ਸੋਚਣ ਵੀ ਪੈਰਾਂ ਤਿੱਕਰ ਹੀ ਲੱਗ ਪਏ, ਅਸੀਂ ਸਾਹਮਣੇ ਦੇਖਣਾ ਛੱਡ ਦਿੱਤਾ। ਅਸੀਂ 47 ਦੀ ਵੰਡ ਵੇਖ ਲਓ, ਅਸੀਂ 84 ਵੇਖ ਲਓ। ਧਰਮ ਨੂੰ ਵਰਤਣ ਵਾਲੇ ਜਿਹੜੇ ਲੋਕ ਹੁੰਦੇ ਨੇ ਇਹ ਵਾਕਈ ਪੜ੍ਹੇ ਲਿਖੇ ਹੁੰਦੇ ਨੇ, ਇਹ ਇੰਟੈਲੀਜੈਂਟ ਵੀ ਹੁੰਦੇ ਨੇ, ਪਰ ਇਹ ਭਾਵਨਾਵਾਂ ਤੋਂ ਪੈਦਲ ਹੁੰਦੇ ਨੇ। ਇਹਨਾਂ ਕੋਲੇ ਭਾਵਨਾਵਾਂ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਇਹ ਸਿਰਫ ਤੇ ਸਿਰਫ ਧਰਮ ਨੂੰ ਵਰਤ ਕੇ ਉਹਦੇ ਚੋਂ ਮੁਨਾਫੇ ਦੀ ਗੇਮ, ਉਹਦੇ ਚੋਂ ਕੁਰਸੀ ਦੀ ਗੇਮ, ਉਹਦੇ ਚੋਂ ਧਰਤੀ ਦਾ ਇੱਕ ਟੋਟਾ ਆਪਣੇ ਕਬਜ਼ੇ 'ਚ ਕਰਨ ਦੀ ਗੇਮ ਹਮੇਸ਼ਾ ਖੇਡਦੇ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ, ਧਰਮ ਨੂੰ ਵਰਤਣ ਵਾਲੇ ਨਾ ਬਣੋ, ਧਰਮ ਨੂੰ ਪੂਜਣ ਵਾਲੇ ਨਾ ਬਣੋ, ਧਰਮ ਨੂੰ ਮੰਨਣ ਵਾਲੇ ਬਣੋ। ਮੰਨਣ ਤੋਂ ਭਾਵ ਹੈ ਕਿ ਸ਼ਰਧਾ ਵੀ ਤੇ ਨਾਲ ਦੀ ਨਾਲ ਉਹਦੀ ਵਿਚਾਰਧਾਰਾ ਦੀ ਸਮਝ ਵੀ। ਜੀ,
ਪ੍ਰੋਗਰਾਮ ਸਪੋਂਸਰ ਕੀਤਾ ਗਿਆ ਸਿੱਖ ਸਪੋਰਟਸ ਕਲੱਬ ਵੱਲੋਂ। ਬੱਚਿਆਂ ਨੂੰ ਸੌਕਰ ਵਿੱਚ ਰਜਿਸਟਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਸਿੱਖ ਸਪੋਰਟਸ ਕਲੱਬ .com ਤੇ ਜਾ ਕੇ ਬੜੀ ਜਲਦੀ ਪ੍ਰੈਕਟਿਸ ਦੇ ਮੈਚ ਸ਼ੁਰੂ ਹੋ ਜਾਣੇ, ਰਜਿਸਟ੍ਰੇਸ਼ਨ ਪਹਿਲਾਂ ਹੁੰਦੀ ਹੈ, ਆਨਲਾਈਨ ਰਜਿਸਟਰ ਕਰ ਸਕਦੇ ਹੋ। ਆਉਣ ਵਾਲੇ ਦਿਨਾਂ ਵਿੱਚ ਹੋਰ ਜਾਣਕਾਰੀ ਲੈ ਕੇ ਆਵਾਂਗੇ। ਸਿੱਖ ਸਪੋਰਟਸ ਕਲੱਬ ਬੱਚਿਆਂ ਦਾ ਸੌਕਰ ਕਲੱਬ ਆ, ਉਹਦੀ ਜਾਣਕਾਰੀ ਲੈ ਕੇ ਆਵਾਂਗੇ। 770 AM ਨਾਲ ਸੁਣ ਰਹੇ ਤੁਸੀਂ ਵਿਰਾਸਤ ਰੇਡੀਓ। ਬੜੀ ਜਲਦੀ ਆਪਾਂ ਸਿੱਖੋ 10 ਕੁ ਮਿੰਟ ਬਾਕੀ ਹੈ 770 AM ਨਾਲ, ਟਾਈਮ ਬੜੀ ਛੇਤੀ ਲੰਘਦਾ, ਤੇ ਫਿਰ ਇੱਕ ਘੰਟਾ ਹੋਰ ਹੈਗਾ CKMS 102.7 FM ਦੇ, 24 ਘੰਟੇ ਹੈਗੇ ਸਾਡੇ ਕੋਲ ਵਿਰਾਸਤ TV ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਵੀ ਧਰਮ ਦੇ ਨਾਲ ਹੀ ਰਿਲੇਟਡ ਹੈਗੀ ਆ। ਸੁੱਚਾ ਸਿੰਘ ਲਗਾ ਜਿਹੜਾ ਵਿਰੋਧਿਆ ਹੁਕਮਨਾਮੇ ਵੀ ਵਾਪਸ ਲਈ ਜਾਂਦੇ ਆ, ਇਹਨੇ ਕੀ ਸਮਝਿਆ ਧਰਮ ਨੂੰ?
ਬਿਲਕੁਲ ਜੀ, ਮੈਂ ਤਿੰਨੇ ਕੈਟਾਗਰੀਆਂ ਵਿੱਚ ਦੱਸਿਆ ਨਾ ਕਿ ਧਰਮ ਨੂੰ ਮੰਨਣ ਵਾਲੇ ਉਹ ਭੋਲੇ ਲੋਕ ਜਿਨ੍ਹਾਂ ਦਾ ਸ਼ਰਧਾ ਦੇ ਨਾਲ ਸਿਰ ਝੁਕਦਾ ਉਹ ਪਹਿਲੀ ਕੈਟਾਗਰੀ ਆ ਧਰਮ ਨੂੰ ਪੂਜਣ ਵਾਲੇ। ਮੰਨਣ ਵਾਲਿਆਂ ਦੀ ਮੈਂ ਤੁਹਾਨੂੰ ਦੱਸ ਦਿੱਤੀ ਆ, ਜਿਹਦੇ ਵਿੱਚ ਆਪਾਂ ਸਾਰੇ ਆ ਜਾਂਦੇ ਹਾਂ ਜੋ ਧਰਮ ਨੂੰ ਸਮਝਦੇ ਵੀ ਆ ਤੇ ਧਰਮ ਨੂੰ ਮੰਨਦੇ ਵੀ ਆ। ਪਰ ਇਹ ਤੀਜੀ ਕੈਟਾਗਰੀ ਦੇ ਲੋਕ ਨੇ, ਸੁੱਚਾ ਸਿੰਘ ਲਗਾ ਦੀ ਅਸੀਂ ਗੱਲ ਕਰ ਲਈਏ, ਕਿਹੜੇ ਅਹੁਦੇ ਉਹਨੂੰ ਕੋਮਣੇ ਨਹੀਂ ਦਿੱਤੇ? ਉਹ ਕੈਬਨਿਟ ਮਿਨਿਸਟਰ ਵੀ ਰਹੇ, ਉਹ SGPC ਵਿੱਚ ਵੀ ਵੱਡੇ ਅਹੁਦਿਆਂ ਤੇ ਰਹੇ, ਮੀਤ ਪ੍ਰਧਾਨ ਤਿੱਕਰ ਦੀਆਂ ਕੁਰਸੀਆਂ ਉਹਨਾਂ ਨੇ ਮਾਣੀਆਂ। ਪਰ ਇੱਕ ਵਕਤ ਆਇਆ, ਇੱਕ ਛੋਟੀ ਜਿਹੀ ਫਿਲਮ ਕਿਸੇ ਔਰਤ ਦੇ ਨਾਲ ਵੱਡੇ ਅਰਥ ਰੱਖਦੀ। ਫਿਲਮ ਛੋਟੀ, ਸੁੱਚਾ ਸਿੰਘ ਲਗਾ ਦੇ ਨਾਲ ਤੇ ਅਰਥ ਬਹੁਤ ਵੱਡੇ ਰੱਖਦੀ ਸੀ। ਉਹ ਜਦੋਂ ਨਿਕਲ ਕੇ ਸਾਹਮਣੇ ਆਈ ਤਾਂ ਉਸ ਵੇਲੇ ਦੇ ਗਿਆਨੀ ਗੁਰਬਚਨ ਸਿੰਘ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਕਿ ਇਹਨਾਂ ਨੂੰ ਧਰਮ ਤੋਂ ਛੇਖ ਦਿੱਤਾ ਗਿਆ, ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਾਂਝ ਨਾ ਰੱਖੀ ਜਾਵੇ। ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੁੰਦਾ ਹੈ। ਸਿਲਸਿਲੇ ਵਿੱਚ ਉਹ ਲਗਾਤਾਰ 6 ਮਹੀਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੇ ਆ। ਇੱਕ ਗੱਲ ਹੋਰ ਦੱਸ ਦੇਵਾਂ, ਕਰੀਆਂ ਕਿਸੇ ਦੀਆਂ, ਭਰੀਆਂ ਕਿਸੇ ਦੀਆਂ ਤੇ ਮਾਫੀਆਂ ਕਿਸੇ ਦੀਆਂ, ਇਹ ਇੱਕ ਰਿਵਾਜ ਜਿਹਾ ਹੀ ਆ ਸਿਆਸਤ ਵਿੱਚ। 6 ਮਹੀਨਿਆਂ ਬਾਅਦ ਉਹ ਆਪਣੇ ਮਾਤਾ ਪਿਤਾ ਨੂੰ ਭੇਜਦੇ ਨੇ ਕਿ ਸਾਡੇ ਬੱਚੇ ਨੂੰ ਮਾਫ ਕਰ ਦਿਓ। ਬੁੱਢੇ ਮਾਂ ਪਿਓ ਜਾ ਕੇ ਸੁੱਚਾ ਸਿੰਘ ਲਗਾ ਦੇ ਲਈ ਕਮੇਟੀ 'ਚ ਗੁਹਾਰ ਲਾਉਂਦੇ ਨੇ ਕਿ ਗਲਤੀ ਹੋ ਗਈ ਜੀ। ਖੈਰ ਮੈਂ ਤਾਂ ਨਹੀਂ ਕਹੂੰਗਾ ਬੱਚਾ ਸੀ, ਸ਼ਾਇਦ ਉਹਨਾਂ ਨੇ ਕਿਹਾ ਹੋਊਗਾ ਕਿ ਬੱਚਾ ਸੀ, ਗਲਤੀ ਹੋ ਗਈ, ਮਾਫ ਕਰ ਦਿਓ। ਪਰ ਗਿਆਨੀ ਗੁਰਬਚਨ ਸਿੰਘ ਨੇ ਜਿਹਨੇ ਜਿਹਨੇ ਵੀ ਉਹਦੇ ਨਾਲ ਸਾਂਝ ਰੱਖੀ ਉਹਨੂੰ ਤਨਖਾਹੀਆ ਕਰਾਰ ਦਿੰਦੇ ਗਏ। ਪਰ ਮੈਂ ਇੱਕ ਸਵਾਲ ਕਰਦਾ, ਉਹ ਸਵਾਲ ਇਹ ਹੈ ਕਿ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੋ ਖੜਾ ਹੋਇਆ ਸੀ, ਉਹਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਸੁੱਚਾ ਸਿੰਘ ਲਗਾ ਨੇ, ਰੈਲੀ ਵੀ ਕਰਾਈ ਬਹੁਤ ਵੱਡੀ
ਜੀ।
ਅਸੀਂ ਤਾਂ ਕਿਹਾ ਸੀ ਕਿ ਉਹਦੇ ਨਾਲ ਅਸੀਂ ਸਾਂਝ ਤੋੜਤੀ, ਅਸੀਂ ਉਹਨੂੰ ਬੁਲਾਉਣਾ ਨਹੀਂ, ਉਹਨੂੰ ਸਾਡੇ ਕੌਮ ਨੇ, ਸਾਡੇ ਧਰਮ ਨੇ, ਸਾਡੇ ਸਿਧਾਂਤ ਨੇ ਛੇਕਤਾ। ਪਰ ਪਤਾ ਨਹੀਂ ਕਿਉਂ ਉਦੋਂ ਜਥੇਦਾਰ ਵੀ ਚੁੱਪ ਰਹੇ, ਪਤਾ ਨਹੀਂ ਕਿਉਂ ਉਦੋਂ ਵੱਡੀ ਪਾਰਟੀ ਪੰਥਕ ਧਿਰ ਉਹ ਵੀ ਚੁੱਪ ਰਹੀ। ਹੁਣ ਜਿਹੜੀ ਖਬਰ ਇਹ ਹੈ ਕਿ ਹੁਕਮਨਾਮਾ ਵਾਪਸੀ ਦੀਆਂ ਤਿਆਰੀਆਂ ਚੱਲ ਪਈਆਂ ਤੇ ਕਿਹਾ ਕੀ ਜਾਂਦਾ ਹੈ, ਲੌਜਿਕ ਕੀ ਦਿੱਤਾ ਜਾਂਦਾ ਹੈ? ਕਹਿੰਦੇ ਜੀ ਉਹ ਤਾਂ ਆਪਸੀ ਰੰਜਿਸ਼ ਕਰਕੇ ਨਾ ਆਪਸ ਵਿੱਚ ਲੱਗਦੀ ਘੱਟ ਜ਼ਿਆਦੇ ਸੀ, ਬਣਦੀ ਘੱਟ ਸੀ, ਤਾਂ ਕਰਕੇ ਬਹੁਤ ਵੱਡਾ ਜਿਹੜਾ ਹੁਕਮਨਾਮੇ ਦੇ ਰੂਪ ਵਿੱਚ ਬਿਆਨ ਹੈ ਜਾਂ ਕਹਿ ਲਓ ਕਿ ਇੱਕ ਉਦੇਸ਼ ਹੈ ਉਹ ਜਾਰੀ ਕਰਤਾ ਸੀ ਗਿਆਨੀ ਗੁਰਬਚਨ ਸਿੰਘ ਨੇ। ਹੁਣ ਅੰਦਰ ਖਾਤੇ ਪੰਥਕ ਧਿਰ ਤੇ ਸਾਡੀ ਪ੍ਰਬੰਧ ਸਾਂਭਣ ਵਾਲੀ ਕਮੇਟੀ ਨੇ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜਿਹੜਾ ਹੁਕਮਨਾਮਾ ਹੈ ਉਹ ਵਾਪਸ ਲੈ ਲਿਆ ਜਾਵੇ ਤੇ ਸੁੱਚਾ ਸਿੰਘ ਲਗਾ ਨੂੰ ਮਾਫ ਕਰਕੇ ਇੱਕ ਵਾਰੀ ਫੇਰ ਅਕਾਲੀ ਦਲ ਦਾ ਤੇ ਨਾਲ ਦੀ ਨਾਲ SGPG ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਹੈ। ਚਾਹੇ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਤਾਂ ਸੀ, ਕਿਉਂਕਿ ਜਦੋਂ ਬਹੁਤ ਵੱਡੀ ਰੈਲੀ ਦੇ ਵਿੱਚ ਉਹ ਪ੍ਰਬੰਧ ਕਰ ਸਕਦੇ ਆ ਤਾਂ ਫਿਰ ਤਾਂ ਕੋਈ ਸ਼ੱਕ ਹੀ ਨਹੀਂ ਕਿ ਨਹੀਂ ਹੋਣੇ ਉਹ। ਇਹ ਉਹ ਲੋਕ ਨੇ ਜੋ ਧਰਮ ਨੂੰ ਵਰਤਣ ਵਾਲਿਆਂ ਦੀ ਕੈਟਾਗਰੀ ਵਿੱਚ ਮੈਂ ਰੱਖ ਕੇ ਚੱਲਦਾ ਇਹਨਾਂ ਨੂੰ। ਇਸ ਤਰੀਕੇ ਨਾਲ ਜੇਕਰ ਹੋਵੇਗਾ, ਜੇਕਰ ਸਾਡਾ ਸਿਧਾਂਤ, ਸਾਡੀ ਕੌਮ, ਸਾਡੇ ਲੋਕ ਆਪ ਅੰਦਰੋਂ ਖੋਖਲੇ ਹੋ ਜਾਣਗੇ, ਫਿਰ ਇਹ ਬੰਗਲੌਰੂ ਦੇ ਵਿੱਚ ਦਸਤਾਰ ਲਾਉਣ ਵਾਲੀ ਘਟਨਾ ਉੱਤੇ ਕੀ ਸਟੈਂਡ ਰੱਖਣਗੇ, ਕੀ ਕਹਿਣਗੇ ਉੱਥੇ ਜਾ ਕੇ। ਇਹ ਆਪ ਗਲਤੀਆਂ ਕਰਕੇ ਤੇ ਆਪਣੇ ਧਰਮ ਵਿੱਚ ਆਪੇ ਪੋਚੇ ਮਾਰ ਕੇ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ ਵਾਲੀ ਗੱਲ ਕਰਕੇ, ਤੇ ਉਸ ਤੋਂ ਬਾਅਦ ਇਹ ਕਿਹੜੇ ਮੂੰਹ ਨਾਲ ਕਹਿਣਗੇ ਬੰਗਲੁਰੂ ਜਾ ਕੇ ਕਿ ਦਸਤਾਰ ਦੇ ਉੱਤੇ ਹਮਲਾ ਨਹੀਂ ਹੋਣਾ ਚਾਹੀਦਾ। ਤੁਸੀਂ ਇਹਨੂੰ ਕੀ ਮੰਨਦੇ ਹੋ? ਤੁਸੀਂ ਇਹਨੂੰ ਦਸਤਾਰ ਤੇ ਹਮਲਾ ਨਹੀਂ ਮੰਨਦੇ? ਮੈਂ ਤਾਂ ਇਹਨੂੰ ਪੂਰੀ ਸਿੱਖੀ ਤੇ ਹਮਲਾ ਮੰਨਦਾ ਕਿ ਕਿਸੇ ਨੂੰ ਪਹਿਲਾਂ ਸਿੱਖੋ, ਫਿਰ ਮੌਕਾ ਜਾ ਬਚਾ ਕੇ, ਅੱਖ ਜੀ ਬਚਾ ਕੇ ਨਾਲ ਲਾ ਲਓ, ਪਹਿਲਾਂ ਲੋਕ ਖੁਸ਼ ਕਰ ਦਿਓ, ਫਿਰ ਆਪਦੇ ਆਕਾ ਖੁਸ਼ ਕਰ ਦਿਓ। ਇਹ ਕੀ ਹੈ? ਅਸੀਂ ਖੁਦ ਧਰਮ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰਤੇ, ਅਸੀਂ ਖੁਦ ਆਪਣੇ ਸਿਧਾਂਤ ਤੇ ਹਮਲੇ ਕਰਨੇ ਸ਼ੁਰੂ ਕਰਤੇ। ਉਹ ਕਹਿੰਦੇ ਜਦੋਂ ਪਤਾ ਲੱਗਦਾ ਨਾ ਕਿ ਕਿਸੇ ਘਰ ਦੇ ਵਿੱਚ ਲੜਾਈ ਹੈ ਤਾਂ ਗਵਾਂਢੀ ਇੰਟਰਫੇਅਰ ਤਾਂ ਹੀ ਕਰਦੇ ਨੇ ਜਦੋਂ ਪਤਾ ਲੱਗ ਜਾਂਦਾ ਕਿ ਹਾਂ ਯਾਰ ਇਹਨਾਂ ਦੇ ਘਰੇ ਸੰਨ ਬਣਦਾ ਤੇ ਸੰਨ ਲਾ ਲਈਏ। ਇਹ ਹਾਲਾਤ ਇਸ ਵੇਲੇ ਕਿਤੇ ਨਾ ਕਿਤੇ ਬਣੇ ਹੋਏ ਨੇ, ਤਾਂ ਕਰਕੇ ਦੂਸਰਿਆਂ ਨੂੰ ਉਂਗਲ ਚੱਕਣੀ ਜਾਂ ਸਾਡੀ ਦਸਤਾਰ ਦੇ ਉੱਤੇ ਸਵਾਲ ਚੱਕਣਾ ਸੌਖਾ ਹੋ ਗਿਆ। ਜੀ
ਜੀ ਜਸਵਿੰਦਰ ਜੀ, ਘਟਨਾ ਵੀ ਤਾਂ ਹੀ ਵਰਤੇ ਕਿਉਂਕਿ ਆਏ ਖੁਦ ਆਪ ਨੀ ਡੀਕਦੇ। ਠੀਕ ਹੈ ਕਿ ਮੈਂ ਕਹਿੰਦਾ ਹੁੰਦਾ ਵੀ ਥੋੜੇ ਜਾਣੇ ਹਨ, ਭੀੜ ਪਾਦਾ ਉੱਥੇ ਇੱਕ ਧਰਨਾ ਉੱਥੇ ਵੀ ਲੱਗਣਾ ਚਾਹੀਦਾ, ਇਹਨਾਂ ਨੂੰ ਸੁਧਾਰਨਾ ਚਾਹੀਦਾ। ਸੋਰੀ ਟੂ ਸੇ, ਕੋਈ ਰਿਸਪੈਕਟ ਨਹੀਂ ਹੈਗੀ। ਹਾਂ ਅੱਖਰਾਂ ਵਿੱਚ ਲਿਖੀ ਜਾਣ ਵੀ ਆਪਾਂ SCPC ਦੇ ਪ੍ਰਧਾਨ ਹੈ, ਆਪਾਂ ਆਇਆ, ਪਰ ਕਰਦੇ ਕੁੱਖ ਨਹੀਂ। ਜੋ ਕੁਛ ਹੋ ਰਿਹਾ ਉਹਦੇ ਬਾਰੇ ਇਹ ਕੀ ਕਰ ਰਹੇ ਹੈਗੇ ਇਸ ਵੇਲੇ ਦੇਖਿਆ ਜਾਵੇ। ਬਾਹਰ ਦੇ ਜਿਹੜੇ ਲੋਕ ਆ, ਬੱਚੇ ਆ, ਕੀ ਸੋਚਦੇ ਹੋਣਗੇ? ਇਹਨਾਂ ਨੇ ਖੇਡ ਬਣਾਈ ਹੋਈ ਆ ਗੁਰੂ ਦੀ, ਵੀ ਜਿੱਧਰ ਨੂੰ ਮਰਜ਼ੀ ਆ ਬੱਚਾ ਕੇ ਤੁਰ ਪਈਏ। ਸੱਚ ਸੈਡ ਸਟੋਰੀ। 770 AM ਡਾਇਲ ਤੇ ਪ੍ਰੋਗਰਾਮ ਖਤਮ ਹੋ ਜਾਣਾ। ਇਸ ਪ੍ਰੋਗਰਾਮ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਲੈ ਕੇ ਆਉਣਗੇ 770 AM ਡਾਇਲ ਤੇ। ਖਬਰਸਾਰ ਪ੍ਰੋਗਰਾਮ ਜ਼ਰੂਰ ਸੁਣਨਾ, ਤੇ ਵੱਖ ਵੱਖ ਪ੍ਰੋਗਰਾਮ ਚੱਲਦੇ ਹਨ ਸਾਰੀ ਦਿਹਾੜੀ। ਯੁੱਧਵੀਰ ਜਸਵਾਲ ਜੀ ਪ੍ਰੋਗਰਾਮ ਲੈ ਕੇ ਆਉਂਦੇ ਹਨ, ਹੋਰ ਵੱਖਰੇ ਵੱਖਰੇ ਪ੍ਰੋਗਰਾਮ ਹਨ, ਮੇਰੇ ਸਾਰੀ ਲਿਸਟ ਪਹੁੰਚ।
The views expressed on the preceding program may not necessarily be those of the owner or management of WTOR radio station.
COVID-19 vaccines have helped protect us. Over time, the antibodies created after vaccination have been found to decrease. While we still have good protection against severe illness, a booster dose produces more antibodies that can help to strengthen our immune response. A booster dose is the best way to help protect yourself against severe illness related to COVID-19. Learn more and book your booster dose at canada.ca/COVID-vaccine. A message from the Government of Canada.
खुशियों पर लिमिट और फन की स्पीड अगर कम हो तो सब कुछ है बोरिंग। और ऐसा ही है कुछ आपके इंटरनेट के साथ, मगर अब ना लिमिट की फिकर और ना ही स्पीड का गम buzzmax.ca के साथ। जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में। नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ। फॉर डिटेल्स लॉग ऑन टू buzzmax.ca और कॉल 416-800-0900।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
COVID-19 की वैक्सीन हमारे जिस्म में एंटीबॉडीज पैदा करती है, इसीलिए तो वैक्सीन के बाद COVID-19 के खिलाफ हमारी कुव्वत मदाफत में इजाफा हो जाता है और फिर वक्त गुजरने के साथ एंटीबॉडीज कम हो जाती हैं। बूस्टर डोज एंटीबॉडीज को बढ़ाती है और हमारे मदाफती निजाम को मजीद मजबूत और महफूज करती है। COVID-19 के शदीद हमले से बचाव का मुअसर तरीन जरिया बूस्टर डोज। और हाँ, आप अपनी बूस्टर डोज बुक करवाने के लिए और मजीद मालूमात के लिए canada.ca/covid-vaccine पर प्राप्त कीजिए। अ मैसेज फ्रॉम गवर्नमेंट ऑफ कैनेडा।
ਕੋਵਿਡ 19 ਦੇ ਟੀਕਿਆਂ ਨੇ ਸਾਡੀ ਰੱਖਿਆ ਕਰਨ ਦੇ ਵਿੱਚ ਮਦਦ ਕੀਤੀ ਹੈ। ਟੀਕਾਕਰਨ ਤੋਂ ਬਾਅਦ ਸਮਾਂ ਬੀਤਣ ਦੇ ਨਾਲ ਬਣੀਆਂ ਐਂਟੀਬਾਡੀਜ਼ ਘੱਟ ਜਾਂਦੀਆਂ ਨੇ, ਜਦੋਂ ਕਿ ਸਾਡੇ ਕੋਲ ਅਜੇ ਵੀ ਇਸ ਗੰਭੀਰ ਬਿਮਾਰੀ ਦੇ ਵਿਰੁੱਧ ਚੰਗੀ ਸੁਰੱਖਿਆ ਹੈ। ਇੱਕ ਬੂਸਟਰ ਡੋਜ਼ ਵਧੇਰੇ ਐਂਟੀਬਾਡੀਜ਼ ਪੈਦਾ ਕਰਦੀ ਹੈ ਅਤੇ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। ਕੋਵਿਡ 19 ਨਾਲ ਸੰਬੰਧਿਤ ਹੋਣ ਵਾਲੀਆਂ